वाहिर जी श्लोका फिरत फिरत प्रभ आया पर्याता शरणाए नानकी प्रभ बेनती अपनी भक्ति लाए। श्लोक ज्ञान अंजन गुरदिया अज्ञान अंधेर विनाश हर कृपा ते संत भेटिया नानक मन परगास। वाहिगुरु जी का खालसा वाहिगुरु जी की फतह। 18वीं बार है 12वीं पौड़ी है ऊपर से लिख दे लग गया। चलो जी कितने बारी
सतनाम श्री वाहिगुरु जी पासा पासा है आप चल राज वड्डी पातशाही।
वाहिगुरु जिहड़ा है ना जी पातशाह दा पातशाह ते सज्जन सच्चा पातशाह हो सिरसाहां दा साह हो जिस पास बैठे हैं सोही है सभना दा वेसाह हो। दसम ग्रंथ विच भी महाराज जी ने फरमाया छत्रधारी छत्री पत सैल रूप छौनी कर साया वर छत्री पत गाई है। इमें विश्वनाथ विशंबर वेदनाथ बालाकार बाजीगर बाणधारी बंदना बताई है। नवली कर्म दूधा धारी विद्याधार बाणकारी ध्यान को लगावा नायक ध्यान होना पाई है। राजन के राजा महाराजन के महाराज ऐसो राज छोड़ और दूजा कौन ते आई है। इस तरह पातशाह ने पातशाह ने महाराज तो जिन्हों का राज कैसा है अब चल राज है। दूजे जड़े दुनियावी राज ने तो चले जाते हैं ना किन्ने राजे हो के चले गए ने ते स्थिर नहीं ना रहा। उन्होंने महल वेखो किले देखो खंडर होए पे ने इं करके अब चल राज नहीं सी। सो वाहिगुरू परमेश्वर का जो राज है वो अटल राज है सारे संसार के उत्ते बड़ी उन्होंने पातशाही है बड़ी वडियाई है। किसी को बड़ी वडियाई तो नहीं पाठ है बड़ी पातशाही के बजाय पातशाही सारे को वडियाई तो नहीं ना हाँ उन्होंने पातशाही भी बड़ी है हुक्म रूपी पातशाही महाराज सारे संसार से चल रही केवल
केवल ताकत वखाणी है
उदा ये राज संघासन स्वैरूप स्वाय स्वरूप रूपी जो तख्त किड्डा कोई आके दसे नहीं दसा जा सकता। हाँ जी
केवल महल केवल दरगाह
हाँ किड्डा को दा महल है। हाँ जी सोदर तेरा के हा सो करके हा वो महल किड्डा कै वह केवल दरगाह ही वो दरगाह के रहन वाले सभा शंगार जड़े ने जिम्मे बादशाह होंगे ना दरगाहे दरबारी बंदे होंगे ने वाहिगुरु सच्चे पातशाह भी किन्ने के दरबारी ने साहब ने किन्ने के दसे नहीं जा सकते।
केवल सिवत सलाही है केवल माल मुल्क अगवाही
मुल्क अवगाही पढ़ो सारे केवल सिफत सलाही है
केवल सिफत सलाही है
केवल माल मुल्क अवगाही
केवल माल मुल्क अगवाही।
इत सिफत का अर्थ है सिफती परमेश्वर सलाही है उस सिफती नू किवें सलाहीए जी जिहड़ा आप सिफती है केवल माल किड्डा को दा माल धन है किन्ना क माल साजो समान किन्ना क है देख लो संसार कौन कोई नू दसेगा किन्ना क है। मुल्ख किन्ने किने अवगाही का अर्थ है बचारीए किमें अवगाह के दसीए बचार के दसीए। हाँ
केवड मान महत है केवड लश्कर सेव सिपाही
पढ़ लो सारे
केवड मान महत है केवड लश्कर सेव सिपाही।
हाँ किन्ना को मान दे रहा देख लो भी किन्या वो मान नहीं कोई दस सकता किन्ने आलम नू मान दे रहे हैं किन्या महात्मा ने मरातबे दे रहा किसी ने कोई पदवी देती किसी ने कोई पदवी सो ये किन्ने किन्ने वे दते हुए मरातबे जड़े ने केवल लश्कर लश्कर नाम फौजा उस वाहिगुरु दियाँ किन्ने भाई फौजा गिन लीए किन्ने सिपाही जड़े सेवा करने वाले किन्ने गिन लीए ਕਿੰਨੇ ਦੇਵਤੇ ਆ ਕਿੰਨੇ
ਹੁਕਮੇ ਅੰਦਰ ਸਭ ਕੋ
ਕਿਉਂ ਵਾਹਿਗੁਰੂ ਦਾ ਜਿਹੜਾ ਹੁਕਮ ਬਾਈ ਸਾਰੇ ਦੇ ਹੁਕਮ ਚੱਲਦੇ ਨੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਇਸ ਕਰਕੇ ਹੁਕਮ ਅੰਦਰ ਸਭ ਕੋ ਸਭ ਕੋ ਇਹਦੇ ਹੁਕਮ ਵਿੱਚ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੇ ਤਾਂ ਹੋਮੇ ਕਹਿਣਾ ਕੋਈ ਇਸ ਕਰਕੇ ਹੁਕਮ ਦੇ ਅੰਦਰ ਸਭ ਕੋਈ ਆ ਉਹਦੇ ਵਾਹਿਗੁਰੂ ਦੇ ਫਿਰ ਹੁਕਮ ਦੱਸਿਆ ਨਹੀਂ ਜਾ ਸਕਦਾ ਕਿੱਡਾ ਕੁ ਵੱਡਾ ਦਾ ਹੁਕਮ ਹੈ ਹੁਕਮ ਨਾ ਕਹਿਆ ਜਾਏ
ਕੇਵਲ ਹੁਕਮ
ਨਾ ਬੇਪਰਵਾਹੀ ਹਾਂ ਕੇਵਲ ਹੁਕਮ
ਕੇਵਲ ਹੁਕਮ
ਨਾ ਬੇਪਰਵਾਹੀ
ਨਾ ਬੇਪਰਵਾਹੀ
ਹੈ ਕਿਸੇ ਦੀ ਜ਼ਰੂਰਤ ਵੀ ਉਹਦੇ ਹੁਕਮ ਦੀ ਬੇਪਰਵਾਹੀ ਕਰ ਜਾਵੇ ਜਿੰਨਾ ਸੰਸਾਰ ਹੈ ਅਤੇ ਕਹਿ ਸਕਦਾ ਕੋਈ ਮੈਂ ਉਹਦਾ ਹੁਕਮ ਨਹੀਂ ਮੰਨਣਾ ਉਹਨੂੰ ਮਨਾਉਣਾ ਆਉਂਦਾ ਹੈ ਇਸ ਕਰਕੇ ਅਲਗਰਜੀ ਨਹੀਂ ਕੋਈ ਕਰ ਸਕਦਾ ਹੁਕਮ ਵਿੱਚ ਹਰ ਇੱਕ ਨੂੰ ਹੁਕਮ ਦਾ ਜਿੰਨਾ ਸੰਸਾਰ ਹੈ ਸਾਰਾ ਹੁਕਮ ਦੇ ਉਹਦੇ ਵਿੱਚ ਪਾਬੰਦ ਹੈ ਹਵਾ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਸਮੁੰਦਰ ਉਹਦੇ ਹੁਕਮ ਵਿੱਚ ਖੜ੍ਹਾ ਹੈ ਧਰਤੀ ਆਪਣੇ ਸਥਾਨ 'ਤੇ ਖੜ੍ਹੀ ਹੈ ਹੁਕਮ ਵਿੱਚ ਅੱਡੇ ਅੱਡੇ ਵਿਰੋਧੀ ਤੱਤ ਇੱਕ ਦੂਜੇ ਵਿੱਚ ਪਾਏ ਹੋਏ ਨੇ ਸੋ ਲੱਕੜਾਂ ਵਿੱਚ ਅੱਗ ਨਹੀਂ ਪਾਈ ਹੈ ਹੁਕਮ 'ਚ ਖੜ੍ਹੀ ਹੈ ਸਾੜਦੀ ਨਹੀਂ ਵਿੱਚ ਆ ਉਹਦੇ ਅੱਗ ਸਮੁੰਦਰ ਦੇ ਪਾਣੀ ਵਿੱਚ ਬੜਬਣ ਲੱਗਣੀ ਹੈ ਸੋ ਨਹੀਂ ਸਾੜ ਰਹੀ ਜਿੰਨਾ ਚਿਰ ਹੁਕਮ ਨਹੀਂ ਸੋ ਹਰ ਚੀਜ਼ ਦੇ ਹੁਕਮ 'ਚ ਹੈ ਹੁਕਮ 'ਚ ਸੂਰਜ ਖੜ੍ਹਾ ਹੈ ਹੁਕਮ ਚੰਦਰਮਾ ਖੜ੍ਹਾ ਹੈ ਤਾਰੇ ਮੰਡਲ ਜਿੰਨਾ ਸਾਰੇ ਨੇ ਸਭ ਦੇ ਹੁਕਮ 'ਚ ਨੇ ਭਾਈ ਜਿੰਨੀ ਕਾਇਨਾਤ ਹੈ ਹੁਕਮੀ ਦੇ ਹੁਕਮ ਵਿੱਚ ਹੈ ਬੇਪਰਵਾਹੀ ਨਹੀਂ ਕੋਈ ਹੋ ਰਹੀ ਹੋਰ ਸਰ
ਹੋਰ ਸਪੁੱਛਣਾ ਮਤਾ ਨਿਭਾਹੀ
ਹਾਂ ਹੋਰ ਨੂੰ ਨਹੀਂ ਕਿਸੇ ਨੂੰ ਪੁੱਛ ਕੇ ਇਹ ਹੁਕਮ ਕਰਦਾ ਵੀ ਮੈਂ ਹੁਕਮ ਕਰਾਂ ਕਿ ਨਾ ਕਰਾਂ ਭਾਈ ਆ ਸਲਾਹ ਮਤਾ ਨਹੀਂ ਕਿਸੇ ਨਾਲ ਕਰਦਾ ਕਿਉਂਕਿ ਜੋ ਕੁਛ ਕਰਿਆ ਸੋ ਆਪੇ ਕਰੇ ਵੀ ਉਹ ਪੁੱਛਣਾ ਮਸਲ ਧਰੈ ਦੂਜੇ ਨੂੰ ਪੁੱਛ ਕੇ ਸਲਾਹ ਨਹੀਂ ਲੈਂਦਾ ਜੋ ਕੁਛ ਕਰਦਾ ਹੈ ਉਹਦਾ ਆਪਦਾ ਹੀ ਖੇਲ ਹੈ ਆਪਣੇ ਉਤਸ਼ਾਹ ਨਾਲ ਇਹ ਕੀਤਾ ਜਿਵੇਂ ਸਵਈਆਂ 'ਚ ਭੱਟਾਂ ਦਿਆਂ 'ਚ ਆਉਂਦਾ ਬੇ ਵਜ਼ੀਰ ਵੱਡੇ ਧੀਰ ਧਰਮ ਅੰਗ ਅਲਖ ਅਲਖ ਅਗੰਮ ਖੇਲ ਕੀਆ ਆਪਣਾ ਉਤਸ਼ਾਹੇ ਜੀਓ ਸੰਸਾਰ ਦਾ ਖੇਲ ਆਪਣੇ ਉਤਸ਼ਾਹ ਨਾਲ ਇਹ ਕੀਤਾ ਕਿਸੇ ਦੀ ਕੋਈ ਇਹਦੇ 'ਚ ਸਲਾਹ ਨਹੀਂ ਕਿਸੇ ਵਜ਼ੀਰ ਦੇ ਲਈ ਹਾਂਜੀ ਉਹਦਾ ਕੋਈ ਸਲਾਹੀਆ ਨਹੀਂ ਐਡਵਾਈਜ਼ਰ ਨਹੀਂ ਹੈ ਹਾਂਜੀ
ਲੱਖ ਲੱਖ ਬ੍ਰਹਮੇ ਵੇਦ ਪੜ੍ਹ ਇੱਕ ਅੱਖਰ ਭੇਦ ਨਾ ਜਾਤਾ
ਹਾਂਜੀ ਲੱਖਾਂ ਹੀ ਬਰਮਾ ਵਰ ਗਏ ਜਿਹੜੇ ਨੇ ਵੇਦਾਂ ਨੂੰ ਪੜ੍ਹਿਆ ਜਿਨ੍ਹਾਂ ਨੇ ਇੱਕ ਬਰਮਾ ਕਿ ਲੱਖਾਂ ਹੀ ਬਰਮਾ ਜਿਹੜੇ ਨੇ ਨੇਕਾਂ ਹੀ ਬਰਮਾ ਨੇ ਨੇਕਾਂ ਵਿਸ਼ਨੂੰ ਨੇ ਨੇਕਾਂ ਹੀ ਜਿਹੜੇ ਨੇ ਸ਼ਿਵਜੀ ਨੇ ਅੱਡ ਅੱਡ ਮੰਡਲਾਂ 'ਚ ਸਿਉਂ ਲੱਖਾਂ ਹੀ ਬਰਮੇ ਵੇਦਾਂ ਨੂੰ ਪੜ੍ਹ ਕੇ ਜਿਹੜਾ ਸੀ ਉਸ ਵਾਹਿਗੁਰੂ ਦਾ ਭੇਦ ਦਾ ਜਿਹੜਾ ਸੀ ਇੱਕ ਵੀ ਅੱਖਰ ਅੱਖਰ ਦੇ ਦੋ ਅਰਥ ਲੈ ਲੈਣੇ ਨੇ ਇੰਨੇ ਪੜ੍ਹ ਕੇ ਜਿਹੜਾ ਸੀ ਉਹਦੇ ਭੇਦ ਦਾ ਇੱਕ ਵੀ ਅੱਖਰ ਨਾ ਜਾਤਾ ਜਾਣਿਆ ਹੀ ਨਹੀਂ ਜਾਂ ਅੱਖਰ ਨਾਮ ਅਖਰ ਜੋ ਖਿਰਨ ਤੋਂ ਰਹਿਤ ਹੈ ਉਹ ਕੌਣ ਹੈ ਪਰਮੇਸ਼ਰ ਜੋ ਖੜਦਾ ਨਹੀਂ ਸੋ ਅੱਖਰ ਦੇ ਇਹ ਵੀ ਅਰਥ ਨੇ ਜੋ ਅਖਰ ਸਰੂਪ ਪਰਮੇਸ਼ਰ ਹੈ ਨਾ ਉਹਦੇ ਭੇਦ ਨੂੰ ਜਾਤਾ ਹੀ ਨਹੀਂ ਜਾਣਿਆ ਹੀ ਨਹੀਂ ਇਹਨਾਂ ਨੇ ਸੋ ਕਿਹੜਾ ਅਲੰਕਾਰ ਹੋ ਗਿਆ ਇਹ ਹਾਂ ਸਲੇਸ਼ ਅਲੰਕਾਰ ਕਿਉਂਕਿ ਇੱਕ ਅੱਖਰ ਦੋ ਅਰਥ ਇੱਕ ਸ਼ਬਦ ਦੋ ਅਰਥ ਦੇ ਗਿਆ ਅੱਖਰ ਦੋ ਅਰਥ ਦੇ ਗਿਆ ਇੱਥੇ ਅੱਖਰਾਂ ਦਾ ਅਰਥ ਵੀ ਆ ਗਿਆ ਅਖਰ ਜੋ ਖਿਰਨ ਤੋਂ ਰਹਿਤ ਪਰਮੇਸ਼ਰ ਹੈ ਇੱਥੇ ਆ ਜਾਓ ਇਹਦੇ ਥਾਂ ਹੈਗਾ ਸੋ ਇਹਦਾ ਭਾਈ ਭੇਦ ਜਾਣਿਆ ਨਹੀਂ ਅਖਰ ਸਰੂਪ ਪਰਮੇਸ਼ਰ ਦਾ ਕੌਣ ਕੋਈ ਭੇਦ ਜਾਣੇਗਾ
ਯੋਗ ਧਿਆਨ ਮਹੇਸ਼ ਲੱਖ ਰੂਪ ਨਾ ਰੇਖ ਨਾ ਭੇਖ ਪਛਾਤਾ
ਜਿੱਥੇ ਬਰਮਾ ਨੇ ਭੇਦ ਨਹੀਂ ਨਾ ਜਾਣਿਆ ਇਵੇਂ ਮਹੇਸ਼ ਨਾਮ ਸ਼ਿਵਜੀ ਦਾ ਲੱਖਾਂ ਹੀ ਸ਼ਿਵਜੀ ਵਰਗੇ ਯੋਗ ਕਰਕੇ ਧਿਆਨ ਲਾਉਂਦੇ ਨੇ ਰੁਦਰ ਧਿਆਨ ਗਿਆਨ ਸਤਿਗੁਰ ਕੋ ਕਵ ਜਲ ਪਲ ਉਹਨਾਂ ਜੋ ਗਾਵੇ ਧਿਆਨ ਵਿੱਚ ਵੱਡਾ ਮੰਨਿਆ ਇਹਨੂੰ ਸ਼ਿਵਜੀ ਨੂੰ ਇੱਦਾਂ ਲੱਖਾਂ ਹੀ ਸ਼ਿਵਜੀ ਵਰਗੇ ਧਿਆਨ ਲਾਉਂਦੇ ਨੇ ਯੋਗ ਧਾਰ ਕੇ ਪਰ ਉਹਦੇ ਰੂਪ ਨੂੰ ਨਹੀਂ ਕੋਈ ਦੱਸ ਸਕਿਆ ਜੋ ਉਹਦਾ ਨਿਰੰਕਾਰ ਸਰੂਪ ਹੈ ਜਿਹੜਾ ਨਿਰਗੁਣ ਰੂਪ ਹੈ ਨਾ ਉਹ ਰੂਪ ਨਹੀਂ ਕੋਈ ਦੱਸ ਸਕਿਆ ਰੇਖ ਮੱਛ ਕੱਸ ਕੇ ਹੱਥਾਂ ਦੀਆਂ ਆਪਣੀਆਂ ਰੇਖਾਂ ਹੁੰਦੀਆਂ ਨੇ ਸੋ ਐਸੀ ਉਹਦੀ ਰੇਖਾ ਕੋਈ ਨਹੀਂ ਅਤੇ ਇੱਥੇ ਤਾਂ ਬਹੁਤ ਲੋਕਾਂ ਨੇ ਆਪੋ ਆਪਣੇ ਭੇਖ ਬਣਾਏ ਨੇ ਸੋ ਨਿਰਗੁਣ ਰੂਪ ਪਰਮੇਸ਼ੁਰ ਦਾ ਭਾਈ ਭੇਖ ਵੀ ਕੋਈ ਕਿਸੇ ਨੇ ਪਛਾਤਾ ਪਹਿਚਾਣਿਆ ਨਹੀਂ ਦੱਸ ਨਹੀਂ ਸਕਿਆ ਵੀ ਇੱਦਾਂ ਦਾ ਉਹ ਭੇਖ ਹੈ ਛੱਤਰੀਆਂ ਵਾਲਾ ਹੈ ਬਹਣਾ ਵਾਲਾ ਹੈ ਜਾਂ ਕਿਸੇ ਹੋਰ ਭੇਖ ਦਾ ਉਧਾਰਣੀ ਹੈ ਸੰਨਿਆਸੀ ਹੈ ਨਹੀਂ ਭੇਖ ਰਹਿਤ ਆ ਉਹ ਜਿਹੜਾ ਉਹਦਾ ਨਿਰਗੁਣ ਸਰੂਪ ਜਿਹੜਾ ਹੈ।
ਹਾਂਜੀ,
ਲੱਖ ਅਵਤਾਰ ਆਕਾਰ ਕਰ।
ਹੁਣ ਵਿਸ਼ਨੂੰ ਨੇ 10 ਅਵਤਾਰ ਧਾਰੇ ਮੰਨੇ ਨੇ, ਪਰ ਭਾਈ ਸਾਹਿਬ ਕਹਿੰਦੇ ਨਹੀਂ, ਲੱਖਾਂ ਹੀ ਭਾਵੇਂ ਵਿਸ਼ਨੂੰ ਅਵਤਾਰ ਧਾਰੇ ਨੇ, ਪਰ ਉਹਦਾ
ਤਿਲ ਵਿਚਾਰ ਨਾ ਵਿਸ਼ਨ ਪਛਾਤਾ।
ਹਾਂ, ਤਿਲ ਜਿੰਨਾ ਵੀ ਵਿਸ਼ਨੂੰ ਨੇ ਉਹਦੇ ਵਿਚਾਰ ਨੂੰ ਪਛਾਣਿਆ ਨਹੀਂ। ਤਿਲ ਨਾਮ ਮਾਇਆ ਦਾ ਵੀ ਹੁੰਦਾ, ਉਹਦੀ ਜਿਹੜੀ ਮਾਇਆ ਹੈ ਉਹਦਾ ਪਰਮੇਸ਼ਰ ਦਾ ਕੀ ਉਹਨੇ ਜਿਹੜਾ ਸੀ ਵਿਚਾਰ ਪਛਾਣਨਾ ਸੀ, ਉਹਦੀ ਮਾਇਆ ਨੂੰ ਵੀ ਨਹੀਂ ਪਛਾਣ ਸਕੇ। ਇਹ ਦੇਵਤੇ ਜਿਹੜੇ ਨੇ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤਾ ਹੋਵੇ ਡਾਣ।
ਲੱਖ ਲੱਖ ਨੌਤਨ ਨਾਉ ਲੈ, ਲੱਖ ਲੱਖ ਸੇਖ ਵਿਸ਼ੇਖ ਨਾ ਤਾਤਾ।
ਐਵੇਂ ਹੀ ਸੇਖ ਕੌਣ ਹੈ? ਸ਼ੇਸ਼ਨਾਗ। ਸ਼ੇਸ਼ਨਾਗ ਜਿਹੜਾ ਜੀ, ਇੱਕ ਸ਼ੇਸ਼ਨਾਗ ਜਿਹੜਾ ਹੈ ਲੱਖਾਂ ਹੀ ਨੌਤਨ ਮੈਨ ਨਵੀਂ ਤੋਂ ਨਵੇਂ ਕੀ ਕਰਦਾ, ਨਾਉ ਲੈ, ਰੱਬ ਦੇ ਰੋਜ਼ ਨਵੇਂ ਨਾਉ ਲੈਂਦਾ। ਅਤੇ ਪਰ ਉਹਨੇ ਵੀ ਜਿਹੜਾ ਸੀ ਲੱਖ ਸ਼ੁਰੂ ਜਿਹੜਾ ਪਰਮੇਸ਼ਰ ਹੈ, ਲੱਖਾਂ ਵਾਰੀ ਉਹਨੇ ਨਾ ਭਾਵੇਂ ਨਵੇਂ ਤੋਂ ਨਵੇਂ ਰੋਜ਼ ਲੈਂਦਾ, ਵਿਸ਼ੇਖ ਨਾ ਤਾਤਾ, ਵਿਸ਼ੇਸ਼ ਕਰਕੇ ਉਸ ਤੱਤ ਸਰੂਪ ਨੂੰ ਜਾਣਿਆ ਨਹੀਂ। ਹਾਂਜੀ, ਜਾਂ ਤਾਤਾ ਤੋਂ ਭਾਵ ਦਮਨੀ ਟਕਸਾਲ ਪਛਾਤਾ ਅਰਥ ਵੀ ਹੋ ਜਾਂਦਾ। ਹਾਂਜੀ, ਸੋ ਵਿਸ਼ੇਸ਼ ਕਰਕੇ ਉਹਨੂੰ ਪਹਿਚਾਣਿਆ ਨਹੀਂ ਇਹਨਾਂ ਨਾਂ ਲੈਣ ਵਾਲੇ ਸ਼ੇਸ਼ਨਾਗ ਨੇ ਵੀ। ਹਾਂਜੀ,
ਚਿਰ ਜੀਵਨ ਬਹੁ ਹੰਢਣੇ।
ਇਹ ਤੋਂ ਬਿਨਾਂ ਫਿਰ ਹੋਰ ਜਿਹੜੇ ਚਿਰੰਜੀਵੀ ਮੰਨੇ ਨੇ ਲੋਕਾਂ ਨੇ, ਲੋਮ ਸਵਰਗੇ ਚਿਰੰਜੀਵੀ ਮੰਨੇ ਆ, ਅਤੇ ਅਸੇ ਸਥਾਮਾਂ ਨੂੰ ਚਿਰੰਜੀਵੀ ਮੰਨੇ ਆ, ਪਿਸ਼ਮ ਤਾਮਾ ਵਰਗਿਆਂ ਨੂੰ ਚਿਰੰਜੀਵੀ ਮੰਨੇ ਆ, ਕਾਕ ਭਸੁੰਡ ਵਰਗੇ ਜਿੰਨੇ ਵੀ ਇਹ ਜਿਹੜੇ ਸੀ ਚਿਰੰਜੀਵੀ ਕਹਾਉਂਦੇ ਆਪਣੇ ਆਪ ਨੂੰ। ਹਾਂਜੀ,
ਦਰਸ਼ਨ ਪੰਥ ਨਾ ਸ਼ਬਦ ਸਿਆਤਾ।
ਹਾਂ, ਦਰਸ਼ਨ ਪੰਥ ਛੇ ਦਰਸ਼ਨ ਮੰਨੇ ਨੇ, ਜੋਗੀ ਜੰਗਮ ਸਰੇਵੜੇ, ਸੰਨਿਆਸੀ ਦਰਵੇਸ਼, ਛੇਵਾਂ ਬਿਪਰਕਾ, ਛੇਵਾਂ ਜਾਵਾਂ ਬਿਪਰਕਾ, ਜਾਵਾਂ ਮੀਨਾ ਵੇਖ, ਇਹ ਛੇ ਭੇਖ ਨੇ, ਇਹਨਾਂ ਨੂੰ ਛੇ ਦਰਸ਼ਨ ਕਹਿੰਦੇ ਨੇ। ਸੋ ਜਿਹੜੇ ਛੇ ਦਰਸ਼ਨੀ ਵਾਲੇ ਭੇਖਾਂ ਵਾਲੇ ਪੰਥ ਨੇ, ਉਹਨਾਂ ਨੇ ਵੀ ਨਾ ਸ਼ਬਦ ਪਛਾਤਾ। ਸ਼ਬਦ ਦਾ ਅਰਥ ਹੁਣ ਬ੍ਰਹਮ ਹੈ, ਬ੍ਰਹਮ ਨੂੰ ਜੀ ਸੰਜਾਤਾ ਸੰਜਾਣਿਆ ਹੀ ਨਹੀਂ, ਉਹਨਾਂ ਦੇ ਵੀ ਹੱਥ ਖੜੇ ਨੇ। ਹਾਂਜੀ,
ਦਾਤ ਲਭਾਏ ਵਿਸਾਰਨ ਦਾਤਾ।
ਕਿਉਂ ਇਹਨਾਂ ਨੇ ਸਾਰਿਆਂ ਨੇ ਜਾਣਿਆ ਕਿਉਂ ਨਹੀਂ, ਕਾਰਨ ਕੀ ਹੈ? ਸਿਧਾਂਤ ਦੱਸ ਰਹੇ ਨੇ ਭਾਈ ਸਾਹਿਬ ਜੀ, ਦਾਤ ਲਭਾਏ, ਉਹਦੀਆਂ ਦਾਤਾਂ ਵਿੱਚ ਲਵਾਏਮਾਨ ਹੋ ਗਏ, ਦਾਤੇ ਨੂੰ ਭੁੱਲ ਗਏ, ਦਾਤਾਂ 'ਚ ਲਵਾਏਮਾਨ ਹੋ ਗਏ, ਜਿਸ ਕਰਕੇ ਵਿਸਾਰਨ ਦਾਤਾ, ਦਾਤੇ ਨੂੰ ਵਿਸਾਰ ਦਿੱਤਾ ਜੀ, ਦਾਤ ਪਿਆਰੀ ਵਿਸਰਿਆ ਦਾਤਾਰ, ਇਹੀ ਕਾਰਨ।
ਨਿਰੰਕਾਰ ਆਕਾਰ ਕਰ, ਗੁਰਮੂਰਤ ਹੋਏ ਧਿਆਨ ਧਰਾਇਆ।
ਹਾਂਜੀ, ਹੁਣ ਜਿਹੜੀ ਉਹਦੀ ਕਿਰਤ ਹੈ, ਕਾਦਰ ਨੇ ਨਿਰੰਕਾਰ ਰੂਪ ਤੋਂ ਆਕਾਰ ਕਰ, ਹੁਣ ਆਕਾਰ ਰੂਪ ਹੋਣਾ ਚਾਹਿਆ, ਸੋ ਕੀ ਆਕਾਰ ਕੀਤਾ ਹੈ? ਗੁਰਮੂਰਤ। ਗੁਰਮੂਰਤ ਕਿਹਦੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਨਿਰੰਕਾਰ ਸਰੂਪ ਪਰਮੇਸ਼ਰ ਨੇ ਆਪਣਾ ਆਪ ਹੀ ਰੂਪ ਜਿਹੜਾ ਸੀ ਹੁਣ ਆਕਾਰ ਰੂਪ ਹੋ ਕੇ ਗੁਰੂ ਨਾਨਕ ਰੂਪ ਕਹਾ ਹੈ, ਸਾਧ ਰੂਪ ਆਪਣਾ ਤਨ ਧਾਰਿਆ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੈ। ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ, ਆਪ ਨਾਰਾਇਣ ਕਲਾ ਤਾਂ ਹਰ ਜਗਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਕਰਕੇ ਗੁਰਮੂਰਤ ਸਰੂਪ ਗੁਰੂ ਨਾਨਕ ਰੂਪ ਹੋ ਕੇ ਆਏ ਅਤੇ ਧਿਆਨ ਧਰਾਇਆ, ਆਪਣੇ ਜਿਹੜਾ ਸੀ ਸਾਕਸ਼ਾਤ ਰੂਪ ਦਾ ਵਾਸਤਵ ਰੂਪ ਦਾ ਧਿਆਨ ਸਿੱਖਾਂ ਨੂੰ ਧਰਾਉਣਾ ਕੀਤਾ। ਇਹਦਾ ਧਿਆਨ ਕਰੋ ਬਈ, ਹੋਰ ਦੇਵੀ ਦੇਵਤਿਆਂ ਦੀ ਪਾਸ਼ਨਾ ਛੱਡ ਕੇ ਅਤੇ ਮੱਠਾਂ ਮੜੀਆਂ ਦੀ ਪਾਸ਼ਨਾ ਛੱਡ ਕੇ ਧਿਆਨ ਧਰਾਇਆ, ਆਪਣੇ ਸਰੂਪ ਦਾ ਧਿਆਨ ਧਰਵਾਇਆ, ਬਈ ਇਹਦਾ ਧਿਆਨ ਕਰੋ। ਹਾਂਜੀ,
ਚਾਰ ਵਰਨ ਗੁਰਸਿੱਖ ਕਰ।
ਧੰਨ ਗੁਰੂ ਨਾਨਕ ਸਾਹਿਬ ਜੀ ਜੋ ਅਕਾਲ ਰੂਪ ਹੋ ਕੇ ਆਏ ਨੇ, ਚਾਰੇ ਵਰਨਾਂ ਨੂੰ ਗੁਰਸਿੱਖ ਬਣਾ ਦਿੱਤਾ, ਕਿਸੇ ਨੂੰ ਬੰਦਸ਼ ਨਹੀਂ ਕੀਤੀ, ਇਹ ਨਹੀਂ ਕਿ ਭਾਈ ਇਹ ਬੰਦਸ਼ ਹੈ, ਵੈਸਾਂ ਨੂੰ ਤਾਂ ਬੰਦਸ਼ ਸੀ ਨਾ, ਸ਼ੂਦਰਾਂ ਨੂੰ ਬੰਦਸ਼ ਸੀ ਬ੍ਰਾਹਮਣਾਂ ਵੱਲੋਂ ਕਿ ਤੁਸੀਂ ਵੇਦ ਨਹੀਂ ਪੜ੍ਹ ਸਕਦੇ, ਇਸਤਰੀ ਜਾਤੀ ਨੂੰ ਬੰਦਸ਼ ਸੀ, ਪਰ ਸੱਚੇ ਪਾਤਸ਼ਾਹ ਜੀ ਨੇ ਐਸੀ ਖੁੱਲ੍ਹ ਦਿੱਤੀ, ਚਾਰੇ ਵਰਨਾਂ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ, ਆਓ ਭਾਈ ਬਣੋ ਸਿੱਖ। ਹਾਂਜੀ,
ਸਾਧ ਸੰਗਤ ਸੱਚਖੰਡ ਵਸਾਇਆ।
ਇਉਂ ਸਾਧ ਸੰਗਤ ਦੇ ਵਿੱਚ ਸੱਚਖੰਡ ਦਾ ਵਾਸਾ ਕਰ ਦਿੱਤਾ, ਇਹ ਧਰਤੀ ਦੇ ਉੱਤੇ ਹੀ ਸਾਧ ਸੰਗਤ ਬਣਾਈ ਮਹਾਰਾਜ ਜੀ ਨੇ, ਅਤੇ ਇਸੇ ਨੂੰ ਸੱਚਖੰਡ ਦਾ ਦਰਜਾ ਦਿੱਤਾ।
ਵੇਦ ਕਿਤਾਬਾ ਹੋ ਬਾਹਰਾ।
ਇਉਂ ਭਾਈ ਜਿਹੜਾ ਸੀ ਵਾਹਿਗੁਰੂ ਜਿਹੜਾ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਆਪ ਵੀ ਵੇਦਾਂ ਤੋਂ ਰਹਿਤ ਹੈ, ਕਿਉਂਕਿ ਵੇਦ ਤਾਂ ਜਿਹੜਾ ਹੈ ਨਾਨਾ ਪ੍ਰਕਾਰ ਦੀ ਉਪਾਸਨਾ ਦੱਸਦਾ, ਕਿੰਨੇ ਪ੍ਰਕਾਰ ਦਾ ਕਰਮ ਕਾਂਡ ਦੱਸਦਾ, ਇਸ ਕਰਕੇ ਵੇਦ ਵੀ ਵੇਦਾਂ ਤੋਂ ਵੀ ਬਾਹਰ ਆਵਾ ਹੋ, ਕਿਤੇਬ ਕਿਤੇਬਾਂ ਵਿੱਚ ਸਾਰਾ ਹੀ ਦੱਸੀ ਹੈ। ਸਰੀ ਬਣਾਇਆ ਸਭ ਨੂੰ। ਇਸ ਕਰਕੇ ਉਹ ਵੇਦਾਂ ਅਤੇ ਕਿਤਾਬਾਂ ਤੋਂ ਬਾਹਰ ਹੈ।
ਅਕਥ ਕਥਾ ਗੁਰ ਸ਼ਬਦ ਸੁਣਾਇਆ,
ਜੋ ਅਕਥ ਪਰਮੇਸ਼ੁਰ ਹੈ ਉਹਦੀ ਕਥਾ ਨੂੰ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਗੁਰਸ਼ਬਦ ਦੁਆਰਾ ਗੁਰਪਦੇਸ਼ ਦੁਆਰਾ ਉਹਨਾਂ ਨੇ ਸੁਣਾ ਦਿੱਤਾ।
ਵੀਹਾ ਅੰਦਰ ਵਰਤਮਾਨ ਗੁਰਮੁਖ ਹੋਏ ਇੱਕ ਹੀ ਲਿਖਾਇਆ।
ਹਾਂ, ਵੀਹਾ ਅੰਦਰ ਵਰਤਮਾਨ, ਵੀ
ਅੰਦਰ ਵਰਤਮਾਨ,
ਵੀਹ ਕੀ ਨੇ ਜੀ? ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਕਾਮ ਕ੍ਰੋਧ ਲੋਭ ਹੰਕਾਰ ਆਦਿਕ, ਪੰਜੇ ਇਹਨਾਂ ਦੇ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ। ਇਹ ਜਿਹੜਾ ਵੀਹ ਰੂਪੀ ਸੰਸਾਰ ਹੈ ਸਜਣਾ ਸੀ, ਉਹਦੇ ਵਿੱਚ ਵਰਤਮਾਨ ਜੋ ਵਰਤਦੇ ਸੀ ਇਹ ਵਰਤਾਰੇ ਵਿੱਚ, ਉਹਨਾਂ ਦੇ ਤਾਂ ਮਹਾਰਾਜ ਬਖਸ਼ਿਸ਼ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖ ਹੋਏ ਕੀ ਲਿਖਾਇਆ। ਗੁਰਮੁਖ ਹੋ ਕੇ ਉਹਨਾਂ ਨੇ ਇੱਕ ਹੀ ਕੌਣ ਹੈ ਪਰਮੇਸ਼ੁਰ, ਉਹਨੂੰ ਲਿਖਾ ਦਿੱਤਾ, ਜਣਾ ਦਿੱਤਾ ਭਾਈ ਸੰਸਾਰ ਤੋਂ ਉੱਚੇ ਉਠਾ ਕੇ ਅਤੇ ਪਰਮੇਸ਼ੁਰ ਨਾਲ ਜੋੜ ਦਿੱਤੇ।
ਮਾਇਆ ਵਿੱਚ ਉਦਾਸ ਕਰ,
ਹਾਂ ਮਾਇਆ ਵਿੱਚ ਉਦਾਸੀ ਬਖਸ਼ੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ, ਉਹਨੇ ਗ੍ਰਿਸ ਛੱਡ ਕੇ ਜੰਗਲਾਂ ਵਿੱਚ ਨਹੀਂ ਪਸ਼ੂਆਂ ਵਾਂਗੂ ਤੁਰੇ ਫਿਰਨਾ, ਗ੍ਰਿਸਤ ਰਹਿ ਕੇ ਹੀ ਪਾਉਣਾ ਹੈ। ਕਾਹੇ ਰੇਵਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੇਪਾ, ਤੋ ਹੀ ਸੰਗ ਸਮਾਈ, ਪੋਹ ਪਮਾਜੋਂ ਵਾਸ ਬਸਤ ਹੈ, ਮੁਕਰ ਮਾਹ ਜਸ ਸਾਈ, ਤੈਸੇ ਹਰ ਵਸਾ ਨਿਰੰਤਰ, ਘੱਟ ਹੀ ਖੋਜੋ ਭਾਈ। ਉਮਰ ਸੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਮਾਇਆ ਵਿੱਚ ਉਦਾਸ ਗ੍ਰਿਸਤ ਬੱਚੇ ਹੀ ਰਹਿ ਕੇ ਪਰਮੇਸ਼ੁਰ ਨੂੰ ਪਾਉਣ ਦੀ ਗੱਲ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਦੇ ਦਿੱਤੀ। ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੀ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈ ਹੈ, ਸਤਿਗੁਰ ਕਾ ਉਪਦੇਸ਼। ਉਹ ਬਖਸ਼ਿਸ਼ ਕੀਤੀ ਅਤੇ ਨਾਮ ਦਾਨ ਇਸ਼ਨਾਨ ਦੜਾਇਆ। ਆਹ ਤਿੰਨ ਚੀਜ਼ਾਂ ਦਿੱਤੀਆਂ ਗੁਰੂ ਨਾਨਕ ਸਾਹਿਬ ਜੀ ਨੇ, ਨਾਮ ਦਾ ਜਪਣਾ ਅਤੇ ਕਿਰਤ ਕਮਾਈ ਵਿੱਚ ਦਸਵੰਧ ਕੱਟ ਕੇ ਦਾਨ ਦੇਣਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਜਿਹੜਾ ਸੀ ਦ੍ਰਿੜ ਕਰਨਾ। ਇਹ ਬਖਸ਼ਾਂ ਤਿੰਨ ਕੀਤੀਆਂ ਨੇ, ਤਿੰਨ ਵੱਡੇ ਪਹਿਲੂ ਗੁਰਸਿੱਖੀ ਦੇ ਨੇ, ਨਾਮ ਦਾਨ ਇਸ਼ਨਾਨ, ਇਹ ਬਖਸ਼ਾਂ ਕੀਤੀਆਂ ਮਹਾਰਾਜ।
ਹਾਂਜੀ, ਬਾਰਹ ਪੰਥ ਇਕੱਤਰ ਕਰ,
ਹਾਂਜੀ
ਗੁਰਮੁਖ ਗਾਡੀ ਰਾਹੋ ਚਲਾਇਆ।
ਫਿਰ ਐਸੀ ਬਖਸ਼ਿਸ਼ ਕੀਤੀ ਹੈ ਜੀ, ਜਿਹੜੇ ਯੋਗੀਆਂ ਨੇ ਬਾਰਾਂ ਪੰਥ ਬਣਾਏ ਹੋਏ ਸੀ, ਆਏ ਪੰਥ, ਹੇਤ ਪੰਥ, ਕੰਥੜੀ ਆਦਿਕ, ਇਹ ਜਿੰਨੇ ਬਾਰਾਂ ਪੰਥ ਸੀ ਸੇ ਉਹ ਸਾਰਿਆਂ ਨੂੰ ਮਹਾਰਾਜ ਜੀ ਨੇ ਜਿਹੜੇ ਸੀ ਅੱਡ ਅੱਡ ਫਿਰਕਿਆਂ ਵਿੱਚ ਮਜ਼੍ਹਬਾਂ ਵਿੱਚ ਵੰਡੇ ਪਏ ਸੀ, ਇੱਕੋ ਹੀ ਕਰ ਦਿੱਤਾ। ਕੀ ਸੀ ਉਹ? ਗੁਰਮੁਖ ਗਾਡੀ ਰਾਹ, ਗੁਰਮੁਖਾਂ ਵਾਲਾ ਸਿੱਧਾ ਰਸਤਾ, ਜਿਹੜਾ ਮਹਾਰਾਜ ਜੀ ਨੇ ਗਾਡੀ ਰਾਹ ਜਿਹੜਾ ਸੀ ਸਿੱਧਾ ਪੱਧਰਾ ਰਾਹ ਚਲਾ ਕੇ ਮਾਰਗ ਦੱਸ ਦਿੱਤਾ, ਸੁਖਾਲਾ ਰਸਤਾ, ਕਲਯੁਗ ਨਾਨਕ ਨਾਮ ਸੁਖਾਲਾ, ਇਹ ਬਖਸ਼ਿਸ਼ ਕਰ ਦਿੱਤੀ।
ਪੱਤ ਪੌੜੀ ਚੜ ਨਿਜ ਕਰ ਆਇਆ,
ਹਾਂ ਚੜ੍ਹਤੇ ਵੀ ਸਾਮ ਠੀਕ ਹੈ, ਪੜ੍ਹ ਲਓ ਸਾਰੇ।
ਪੱਤ ਪੌੜੀ ਚੜ ਨਿਜ ਕਰ ਆਇਆ,
ਹਾਂ ਪੱਤ ਕੌਣ ਹੈ? ਪਤੀ, ਪਤੀ ਕੌਣ ਹੈ? ਪਰਮੇਸ਼ਰ, ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਜਿਹੜੀ ਪੌੜੀ ਸੀ ਨਾ ਉੱਥੇ ਚੜ੍ਹ ਕੇ ਨਿਜ ਘਰ ਨਿਜ ਸਰੂਪ ਦੇ ਵਿੱਚ ਜਿਹੜਾ ਸੀ ਸਥਿਤ ਹੋ ਗਿਆ ਗੁਰਮੁਖ ਜਿਹੜਾ ਹੈ ਸਤਿਗੁਰਾਂ ਦੀ ਬਖਸ਼ ਦਾ ਸਦਕਾ। ਹਾਂਜੀ,
ਗੁਰਮੁਖ ਮਾਰਗ ਪੈਰ ਧਰ,
ਹਾਂਜੀ ਹੁਣ ਗਾਡੀ ਰਾਹ ਦਾ ਹੋਰ ਵੇਰਵਾ ਦੇ ਰਹੇ ਨੇ, ਕੀ ਆ ਗਾਡੀ ਰਾਹ? ਪੜ੍ਹ ਦੁਬਾਰੇ।
ਗੁਰਮੁਖ ਮਾਰਗ ਪੈਰ ਧਰ,
ਹਾਂ ਗੁਰਮੁਖ ਜਿਹੜੇ ਨੇ ਰੱਬ ਦੇ ਪਿਆਰੇ, ਜਿਹੜਾ ਮਾਰਗ ਜਿਹੜਾ ਗਾਡੀ ਰਾਹ ਚਲਾਇਆ ਨਾ ਆਪਣਾ ਜਿਹੜਾ ਸੀ ਮਨ ਰੂਪੀ ਪੈਰ ਇਹ ਮਾਰਗ 'ਤੇ ਧਰਨ ਤੋਰਿਆ ਉਹਨਾਂ ਨੇ, ਜਿਸ ਕਰਕੇ
ਦੁਬਦਾ ਵਾਟ ਕੋ ਵਾਟ ਨਾ ਤਾਇਆ।
ਮਨ ਰੂਪੀ ਪੈਰ ਜਦੋਂ ਗੁਰਮੁਖ ਮਾਰਗ 'ਤੇ ਚੱਲਿਆ ਨਾ ਦੁਬਦਾ ਜਿਹੜਾ ਵਾਟ ਰਸਤਾ ਸੀ ਉਹਦਾ ਤਿਆਗ ਕਰ ਦਿੱਤਾ, ਕੁਵਾਟ ਨਾਮ ਖੋਟਾ ਰਸਤਾ ਦੁਰਮਤ ਵਾਲਾ ਉਹ ਤਾਂ ਨਹੀਂ ਹੁਣ ਦੌੜਦਾ ਮਨ ਰੂਪੀ ਪੈਰ, ਹੁਣ ਮਨ ਗੁਰ ਜਿਹੜਾ ਸੀ ਗੁਰਮਤੀਆ ਬਣ ਗਿਆ, ਜਿਹੜਾ ਸੀ ਇਹ ਮਾਰਗ ਦੇ ਪੰਧੀ ਬਣੇ ਭਾਈ।
ਸਤਿਗੁਰ ਦਰਸ਼ਨ ਦੇਖ ਕੇ
ਚਰਨ ਚਲਾਏ ਮਾਰਗ ਗੋਬਿੰਦ, ਹਾਂਜੀ ਇਸ ਮਾਰਗ ਨੂੰ ਤੁਰਦੇ ਨੇ ਹੁਣ ਉਹ ਚਰਨ।
ਸਤਿਗੁਰ ਦਰਸ਼ਨ ਦੇਖ ਕੇ
ਫਿਰ ਭਾਈ ਸਤਿਗੁਰਾਂ ਦੇ ਦਰਸ਼ਨ ਕਰਕੇ ਪਹਿਲਾਂ ਮਾਰਗ 'ਤੇ ਤੁਰੇ ਦੱਸੇ ਹੋਏ ਤੇ ਫਿਰ ਦੀਦਾਰ ਕੀਤੇ ਮਹਾਰਾਜ ਜੀ ਦੇ, ਦਰਸ਼ਨ ਹੋਏ, ਦਰਸ਼ਨਾਂ ਦਾ ਕੀ ਫਲ ਹੈ?
ਮਰਦਾ ਜਾਂਦਾ ਨਜ਼ਰ ਨਾ ਆਇਆ,
ਆਹ ਫਲ ਹੈ ਜੋ ਦਰਸ਼ਨਾਂ ਵਿੱਚੋਂ ਜਿਹੜਾ ਸੀ ਇਹ ਬੋਧ ਹੋ ਗਿਆ ਵੀ ਜੀਵ ਨਾ ਮਰ ਕੇ ਜੰਮ ਕੇ ਆਇਆ ਨਾ ਮਰ ਕੇ ਗਿਆ, ਇਹ ਤਾਂ ਖੇਲ ਆ ਉਹਦਾ ਜਿਵੇਂ ਸੁਖਮਨੀ ਸਾਹਿਬ 'ਚ ਆਉਂਦਾ, ਨਾ ਕਿਸ ਜਨਮ ਹੈ ਨਾ ਕਿਸ ਮਰਾ ਹੈ, ਆਪਨ ਚਲਤ ਆਪ ਹੀ ਕਰੇ, ਇਹ ਤਾਂ ਕੌਤਕ ਸਮਝਦੇ ਨੇ ਫਿਰ ਉਹ, ਨਾ ਜੰਮ ਕੇ ਆਇਆ ਨਾ ਮਰ ਕੇ ਜਾਣਾ ਉਹ ਨਹੀਂ ਹੈ। ਜਿਵੇਂ ਗੁਰਬਾਣੀ ਬੜੇ ਇਹਦੇ ਪ੍ਰਮਾਣ ਮਿਲਦੇ ਨੇ, ਮਰਨ ਹਾਰ ਜੀਰਾ ਨਾਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੌੜੀ ਰਾਗ 'ਚ, ਹੋਣਾ ਮੂਆ ਮੇਰੀ ਮੂਈ ਬੁਲਾਏ, ਉਹਨਾਂ ਮੂਆ ਜੋ ਰਹਿਆ ਸਮਾਏ, ਕਹੋ ਨਾਨਕ ਗੁਰੂ ਬ੍ਰਹਮ ਦਿਖਾਇਆ, ਮਰਤਾ ਜਾਤਾ ਕਿਸ ਨਜ਼ਰ ਨਾ ਆਇਆ। ਸੋ ਉਹ ਅਵਸਥਾ ਬਣ ਜਾਂਦੀ ਹੈ ਜਦੋਂ ਬ੍ਰਹਮ ਦੇਖਦੇ ਹਨ ਸਾਰਿਆਂ ਵਿੱਚ, ਅਤੇ ਫਿਰ ਭਾਈ ਨਾ ਕੋਈ ਜੰਮ ਕੇ ਆਇਆ ਨਾ ਮਰ ਕੇ ਗਿਆ, ਫਿਰ ਗਿਆਨ ਦ੍ਰਿਸ਼ਟੀ ਵਿੱਚ ਨਾ ਕੋਈ ਜੰਮਿਆ ਨਾ ਮਰਿਆ, ਅਗਿਆਨ ਦ੍ਰਿਸ਼ਟੀ ਵਿੱਚ ਜੰਮਣਾ ਮਰਨਾ ਹੈ। ਸੋ ਜਦੋਂ ਗਿਆਨ ਦ੍ਰਿਸ਼ਟੀ ਹੋ ਜਾਂਦੀ ਹੈ ਫਿਰ ਨਾ ਕੋਈ ਜੰਮਿਆ ਨਾ ਕੋਈ ਮਰਿਆ, ਫਿਰ ਉਹਦਾ ਖੇਲ ਹੈ, ਤਮਾਸ਼ਾ ਹੈ, ਖੇਲ ਕਦੇ ਸੱਚਾ ਨਹੀਂ ਹੁੰਦਾ।
ਕੰਨੀ ਸਤਿਗੁਰ ਸ਼ਬਦ ਸੁਣ,
ਉਹ ਦਰਸ਼ਨਾਂ ਦਾ ਫਲ ਸੀ। ਹਾਂਜੀ, ਅਤੇ ਹੁਣ ਕੰਨੀ ਸਤਿਗੁਰ ਸ਼ਬਦ ਸੁਣ, ਸਤਿਗੁਰ ਮਹਾਰਾਜ ਦਾ ਬਖਸ਼ਿਆ ਹੋਇਆ ਸ਼ਬਦ ਨੂੰ ਕੰਨਾਂ ਨਾਲ ਸੁਣਿਆ, ਦਰਸ਼ਨ ਤਾਂ ਪ੍ਰਾਪਤੀ ਹੋ ਗਈ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗਰਭਾਸਨਾ ਭਰਿਆ ਰੇ, ਕੰਨੀ ਸਤਿਗੁਰ ਸ਼ਬਦ ਸੁਣ। ਹੁਣ ਸ਼ਬਦ ਨੂੰ ਗੁਰੂ ਦਾ ਉਪਦੇਸ਼ ਕੰਨਾਂ ਨਾਲ ਸਰਵਣ ਕੀਤਾ, ਤੇ ਸਰਵਣ ਕਰਨ ਦਾ ਕੀ ਫਲ ਹੈ ਜੀ? ਗੁਰੂ ਸ਼ਬਦ ਦਾ
ਰਣ ਚੁਣਕਾਰ ਸੁਣਾਇਆ,
ਦੁਬਾਰੇ ਪੜਾ ਹੋਰ ਕੁਛ ਕਰ ਗਏ,
ਅਨਹਦ ਰਣ
ਰੋਣ
ਸੁਣਾਇਆ,
ਰੁਣ ਚੁਣਕਾਰ,
ਰੁਣ ਚੁਣਕਾਰ ਸੁਣਾਇਆ।
ਠੀਕ ਹੈ, ਰੁਣ ਚੁਣ ਪਾਠ ਇਕੱਠਾ ਤਾਂ
ਨਹੀਂ?
ਹਾਂ, ਪਰ ਇਕੱਠੇ ਨਾਲ ਹੁੰਦਾ ਜੀ, ਰੁਣ ਚੁਣਕਾਰ ਇਕੱਠਾ ਪਾਠ ਗੁਰੂ ਗ੍ਰੰਥ ਸਾਹਿਬ 'ਚ ਆਇਆ। ਇਕੱਠੇ ਪਾਠ ਅਰਥ ਹੁੰਦੇ ਨੇ, ਰੁਣ ਚੁਣਕਾਰ ਹੁੰਦੀ ਹੈ ਵੀ ਜਿਵੇਂ ਘੁੰਗਰੂਆਂ ਦਾ ਖੜਕਾ, ਸੈਣਿਆਂ ਦਾ ਛਣਕਾਰ, ਉਹ ਕਿਹੜੇ ਚੀਜ਼ ਦੀ ਆ? ਹੁਣ ਇੱਥੇ ਅਨਹਦ ਅਨਾਹਤ ਜੀ ਤੋਂ ਕਹਿੰਦੇ ਨੇ, ਕੁਝ ਸ਼ਬਦ ਨੇ ਜਿਹੜੇ ਆਹਤ ਕਰਨ ਨਾਲ, ਚੋਟ ਮਾਰਨ ਨਾਲ ਹੁੰਦੇ ਨੇ, ਤਪਲੇ 'ਤੇ ਤੁਸੀਂ ਹੱਥ ਮਾਰੋ ਤਾਂ ਉਹ ਬੋਲਦਾ ਆਪਣੇ ਆਪ, ਤਾਂ ਨਹੀਂ ਬੋਲਿਆ ਪਿਆ, ਢੋਲ 'ਤੇ ਡਿੱਗਾ ਮਾਰੋ ਤਾਂ ਵੱਜਿਆ, ਸਿਤਾਰ 'ਤੇ ਉਂਗਲ ਮਾਰੋ ਅਤੇ ਤਾਂ ਬੋਲੀ ਆ, ਸਾਰੰਗੀ 'ਤੇ ਗੱਜ ਫੇਰਾਂਗੇ ਅਤੇ ਤਾਂ ਬੋਲੀ ਆ। ਸੋ ਇਹ ਜਿਹੜੇ ਆਹਤ ਨਾਲ ਬੋਲਣ ਵਾਲੀਆਂ ਚੀਜ਼ਾਂ ਨੇ, ਪਰ ਇਹ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਬਖਸ਼ ਦਾ ਸਦਕਾ ਉਪਦੇਸ਼ ਸੁਣ ਕੇ ਜਿਹੜਾ ਪ੍ਰਾਪਤ ਹੋਇਆ, ਅਨ ਅਤੇ ਹੱਥ ਅਨਾਹਤ, ਚੋਟ ਤੋਂ ਰਹਿਤ ਸ਼ਬਦ ਹੈ, ਕੋਈ ਚੋਟ ਚੀਜ਼ ਨੂੰ ਟਕਰਾਉਣ ਦੀ ਲੋੜ ਨਹੀਂ, ਇਹ ਤਾਂ ਆਪਣੇ ਆਪ ਐਟੋਮੈਟਿਕ ਵੱਜਦਾ ਹੈ। ਸੋ ਐਸਾ ਜਿਹੜਾ ਅਨਹਤ ਸ਼ਬਦ ਦੀ ਜਿਹੜੀ ਚੁਣਕਾਰ ਸੁਣਾਈ ਦਿੱਤੀ ਜੀ ਗੁਰਸਿੱਖ ਨੂੰ, ਜਿਹਨੇ ਗੁਰੂ ਨਾਨਕ ਦੇ ਬਖਸ਼ੇ ਹੋਏ ਸ਼ਬਦ ਨੂੰ ਕਮਾਇਆ, ਉਪਦੇਸ਼ ਨੂੰ ਕਮਾਇਆ, ਉਹ ਇਹਦਾ ਆਨੰਦ ਮਾਣਦਾ ਫਿਰ ਅਨਹਤ ਸ਼ਬਦ ਦਾ। ਸਤਿਗੁਰ ਹੁਣ ਸਰਨ ਦਾ ਪੜ੍ਹ,
ਸਤਿਗੁਰ ਸਰਣੀ ਆਏ ਕੈ।
ਹਾਂ, ਪਹਿਲਾਂ ਸੀ ਦਰਸ਼ਨਾਂ ਦਾ ਫਲ, ਫਿਰ ਉਪ ਜਿਹੜਾ ਸੀ ਸ਼ਬਦ ਨੂੰ ਕਮਾਉਣ ਦਾ ਫਲ, ਹੁਣ ਸਰਨ ਦਾ ਫਲ। ਸਤਿਗੁਰਾਂ ਦੀ ਸਰਨ ਵਿੱਚ ਆ ਕਰਕੇ ਜਿਹੜਾ ਸਰਨਾਗਤੀ ਬਣ ਗਿਆ ਨਾ, ਉਹਨੂੰ ਫਿਰ ਮਹਾਰਾਜ ਜੀ ਜੋ ਸਰਨ ਆਵੈ ਅਤੇ ਇਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਕਲਗੀਧਰ ਨੇ ਵੀ ਦਸਮ ਗ੍ਰੰਥ ਵਿੱਚ ਕਿਹਾ, ਜਿੱਥੇ ਸਰਨ ਜਾਏ ਹੈ ਤਿੱਥੇ ਰਾਖ ਲਏ ਹੈ, ਇਹ ਦਸਮ ਗ੍ਰੰਥ 'ਚ ਮਹਾਰਾਜ ਫਰਮਾ ਰਹੇ ਨੇ।
ਨਿਹਚਲ ਸਾਧੂ ਸੰਗ ਮਿਲਾਇਆ,
ਇਉਂ ਫਿਰ ਜਿਹੜਾ ਸਰਨਾਗਤੀ ਹੋ ਗਿਆ ਨਾ, ਉਹਨੂੰ ਨਿਹਚਲ ਸਾਧੂ ਬਣਾ ਦਿੱਤਾ, ਪਖੰਡੀ ਸਾਧੂ ਨਹੀਂ, ਨਿਹਚਲ ਹਿੱਲਣ ਵਾਲਾ ਨਹੀਂ ਬਣਾਇਆ, ਅਡੋਲ ਮਾਇਆ ਦੇ ਹੁਲਾਰਿਆਂ ਨੂੰ ਹਿਲਾ ਨਹੀਂ ਸਕਦੇ, ਉਹ ਨਿਹਚਲ ਹੋ ਗਿਆ, ਚਲ ਸਰੂਪ ਹੋ ਗਿਆ, ਐਸਾ ਸਾਧੂ ਦੇ ਸੰਗ ਵਿੱਚ ਜਿਹੜਾ ਸੀ ਮਿਲਾ ਕੇ ਸ਼ੁੱਧ ਬਣਾ ਦਿੱਤਾ, ਸਾਧੂ ਨਾਮ ਸ਼ੁੱਧ ਬਣ ਗਿਆ, ਪਵਿੱਤਰ ਹੋ ਗਿਆ।
ਚਰਨ ਕਮਲ ਮਕਰੰਦ ਲਸ ਰਸ ਸੁੱਖ ਸੰਪਟ ਵਿੱਚ ਸਹਿਜ ਸਮਾਇਆ,
ਸਰਨ ਤੋਂ ਬਾਅਦ ਹੁਣ ਚਰਨਾਂ ਦੀ ਧੂੜੀ ਦਾ ਫਲ, ਜੋ ਗੁਰੂ ਨਾਨਕ ਸਾਹਿਬ ਮਾਰੀ ਧੂੜੀ ਦਾ ਮਕਰੰਦ, ਜਿਵੇਂ ਭੌਰਾ ਜਿਹੜਾ ਨਾ ਚਰਨਾ ਕਮਲ, ਜਿਵੇਂ ਕਮਲਾਂ ਦੇ ਵਿੱਚ ਭੌਰਾ ਆ ਕੇ ਫੁੱਲ ਦੀ ਮਕਰੰਦ ਜਿਹੜੀ ਧੂੜੀ ਆ ਉਹਦਾ ਰਸ ਲੈ ਕੇ ਆਨੰਦਿਤ ਹੁੰਦਾ ਹੈ, ਸੁੱਖ ਸੰਪਟ 'ਚ ਰਹਿ ਕੇ ਫੁੱਲ ਵਿੱਚ ਸਮਾ ਜਾਂਦਾ ਹੈ, ਇਵੇਂ ਹੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਚਰਨਾ ਕਮਲਾਂ ਦਾ ਭੌਰਾ ਜਦੋਂ ਬਣ ਗਿਆ ਨਾ ਗੁਰਸਿੱਖ, ਉਹ ਚਰਨਾ ਕਮਲ ਦੀ ਧੂੜੀ ਦਾ ਰਸ ਜਦੋਂ ਲੈਣਾ ਕੀਤਾ, ਕਿਹਾ ਜਿਹਾ ਆਨੰਦ ਆ ਫਿਰ ਉਹ ਸੁੱਖ ਸੰਪਟ, ਸੰਪਟ ਨਾਮ ਦਾ ਡੱਬੇ ਦਾ, ਸੁੱਖਾਂ ਦਾ ਡੱਬਾ ਬਣ ਗਿਆ, ਉਹਦੇ ਵਿੱਚ ਹੋਰ ਪ੍ਰਾਪਤੀ ਕੀ ਹੋਈ? ਸਹਿਜ ਸਮਾਇਆ, ਸਹਿਜ ਅਵਸਥਾ ਵਿੱਚ ਸਮਾਈ ਹੋ ਗਈ, ਸਹਿਜ ਕੌਣ? ਗਿਆਨ, ਗਿਆਨ 'ਚ ਸਮਾ ਗਿਆ, ਅਤੇ ਗਿਆਨ 'ਚ ਸਮਾਇਆ ਹੋਇਆ ਫਿਰ ਪਰਮੇਸ਼ਰ ਲੀਨ ਹੋ ਜਾਂਦਾ। ਹਾਂਜੀ,
ਪਿਰਮ ਪਿਆਲਾ ਅਪਿਓ ਪੀ ਆਇਆ,
ਪੀ ਆਇਆ,
ਪੀ ਆਇਆ,
ਪੱਪਨ ਬਿਹਾਰੀ ਲੱਕ ਪੜ੍ਹੋ ਸਾਰੇ, ਪਿਰਮ ਪਿਆਲਾ,
ਪਿਰਮ ਪਿਆਲਾ ਅਪਿਓ ਪੀ ਆਇਆ,
ਜਿਹੜਾ ਇਹ ਪ੍ਰੇਮ ਦਾ ਪਿਆਲਾ ਪੀ ਲਿਆ ਨਾ ਗੁਰੂ ਨਾਨਕ ਸਾਹਿਬ ਦੇ ਪਾਸੋਂ, ਜਿਨ੍ਹਾਂ ਨੇ ਭਾਈ ਅਪਿਓ ਪੀ ਆਇਆ, ਅੰਮ੍ਰਿਤ ਨੂੰ ਪੀ ਲਿਆ ਉਹਨਾਂ ਨੇ। ਹਾਂਜੀ, ਪਿਆ ਪੱਪਨ ਸਿਆਰੀ ਆ, ਸਾਡੇ ਕੋਲ ਬਿਹਾਰੀ ਹੈ,
ਪੀ ਆਇਆ
ਹੈ,
ਬਿਹਾਰੀ ਨਾਲ ਆ, ਪੀ ਆਇਆ,
ਹਾਂ ਚਲੋ ਬਿਹਾਰੀ ਕੱਲ ਪੀ ਆਇਆ, ਪਿਆ ਪਿਆਲੇ ਦੀ ਮਸਤੀ ਵਿੱਚ ਆ ਗਿਆ, ਪੀ ਆਇਆ, ਪਿਆਲੇ ਦੀ ਮਸਤੀ ਚੜ੍ਹ ਗਈ। ਦੇਖੋ ਨਾ, ਆ ਜਦੋਂ ਕਿਸੇ ਨੂੰ ਦੂਜੀ ਮਸਤੀ 'ਚ ਸ਼ਰਾਬ ਦੀ ਚੜ੍ਹੀ ਹੁੰਦੀ ਹੈ ਅਤੇ ਉਹ ਵੀ ਤਾਂ ਕੋਈ ਦਿਖਾਉਂਦਾ ਨਾ, ਇਹ ਉਹ ਇਹ ਅਲਮਸਤ ਮਸਤੀ ਹੈ ਇਹ, ਜਿਹੜੇ ਪ੍ਰੇਮ ਦਾ ਪਿਆਲਾ ਪੀ ਲਿਆ ਜਿਹਨਾਂ ਨੇ, ਅਲਮਸਤ ਹੋ ਗਏ, ਜਿਵੇਂ ਸ਼ਰਾਬੀ ਘਰ ਦੀਆਂ ਚਿੰਤਾਵਾਂ ਤੋਂ ਪੀ ਪੀ ਕੇ ਪਰੇ ਹੋ ਜਾਂਦਾ ਨਾ, ਆਪਣੀ ਮਸਤੀ 'ਚ ਫੁਕਾਰੇ ਮਾਰਦਾ ਹੈ, ਇਹ ਇਹ ਨਾਮ ਦੀ ਮਸਤੀ ਹੈ, ਉਹ 'ਚ ਫਿਰ ਅਲਮਸਤ ਹੋ ਕੇ ਜਿਹੜਾ ਫਿਰ ਨਾ ਕੋਈ ਮੋਹ ਨਾ ਕੋਈ ਸੰਪਦਾਰਥਾਂ ਦਾ ਤੋਂ ਉੱਪਰ ਦਾ ਜਿਹੜਾ ਹੈ ਅਵਸਥਾ ਬਣ ਗਈ, ਮਸਤ ਹੋ ਗਿਆ ਆਪਣੇ ਆਨੰਦ ਵਿੱਚ। ਮਾਇਆ ਦੇ ਜਿਹੜੇ ਭਲੇਵੇ ਨੇ ਭੁਲਾ ਨਹੀਂ ਸਕਦੇ, ਮਾਇਆ ਕੀ ਪਦਾਰਥ ਨੂੰ ਡੁਲਾ ਨਹੀਂ ਸਕਦੇ, ਐਸੀ ਅਲਮਸਤੀ ਮਸਤ ਫਕੀਰ ਹੋ ਗਿਆ।
ਸਾਧ ਸੰਗਤ ਕਰ ਸਾਧਨਾ, ਪਿਰਮ ਪਿਆਲਾ ਅਜਰ ਜਰਨਾ,
ਅਜਰ ਜਰਨਾ, ਬਲ ਠੀਕ ਹੈ, ਸਾਧ ਸੰਗਤ ਕਰ ਸਾਧਨਾ, ਉਹਨਾਂ ਗੁਰਮੁਖਾਂ ਨੇ, ਉਹਨਾਂ ਜਗਿਆਸੂਆਂ ਨੇ, ਉਹਨਾਂ ਭੌਰਿਆਂ ਨੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਦੀ ਬਣਾਈ ਹੋਈ ਦੇ ਵਿੱਚ ਆ ਕੇ ਸਾਧਨਾ ਕੀਤੀ ਆ, ਨਾਮ ਜਪਣ ਨਾਮ ਅਭਿਆਸੀ ਬਣੇ ਨੇ, ਸੇਵਾਵਾਂ ਕੀਤੀਆਂ ਸਾਧ ਸੰਗਤ ਜਾ ਕੇ, ਐਸੀ ਸਾਧਨਾ ਅਸੀਂ ਤਪੱਸਿਆ ਕੀਤੀ, ਐਸੀ ਸਾਧਨਾ ਨੂੰ ਸਾਧਿਆ, ਹਾਂਜੀ, ਫਿਰ ਪੀਤਾ ਕੀ ਸਾਧ ਸੰਗਤ ਜਾ ਕੇ ਪਿਰਮ ਪਿਆਲਾ, ਪ੍ਰੇਮ ਦਾ ਪਿਆਲਾ ਪੀਤਾ, ਜਿਹੜਾ ਸੀ ਅਜਰ ਜਰਨਾ, ਇਹ ਜਰਨਾ ਅਜਰ ਸੀ, ਸੌਖਾ ਨਹੀਂ ਸੀ, ਇਹਨੂੰ ਜਰ ਲਿਆ, ਸ਼ਰਾਬੀਆਂ ਤੋਂ ਤਾਂ ਜਰਿਆ ਨਹੀਂ ਨਾ ਜਾਂਦਾ, ਤਾਂ ਪੀ ਕੇ ਦਿਖਾਉਂਦਾ ਆਪਣੀ, ਪਹਿਲਾਂ ਘਰਦਿਆਂ ਨੂੰ ਦਿਖਾਊ, ਘਰਵਾਲੀ ਨੂੰ ਦਿਖਾਊ, ਭਾਂਡੇ ਭੁੰਡੇ ਭੰਨੂ, ਫਿਰ ਬਾਹਰ ਦਿਖਾਊ ਆਂਢੀਆਂ ਗੁਆਂਢੀਆਂ ਨੂੰ, ਫਿਰ ਮੁਹੱਲੇ 'ਚ ਜਾ ਵੜਦਾ, ਉਹ ਤਾਂ ਫਿਰ ਦਿਖਾਉਂਦਾ, ਇਹ ਇਹ ਨਹੀਂ, ਇਹ ਫਿਰ ਜਰ ਲੈਂਦੇ ਨੇ, ਇਹ ਜਿਹੜਾ ਪ੍ਰੇਮ ਦਾ ਪਿਆਲਾ ਪੀਤਾ ਨਾ, ਉਹਨੂੰ ਅੰਦਰ ਹੀ ਜਰ ਲੈਣਾ, ਦਿਖਾਵਾ ਨਹੀਂ ਕੋਈ ਕਰਨਾ।
ਪੈਰੀ ਪੈ ਪਾ ਖਾਕ ਹੋਏ, ਆਪ ਗਵਾਏ ਜੀਵਨ ਦਿਆ ਮਰਨਾ,
ਇਉਂ ਫਿਰ ਉਹਨਾਂ ਦੀ ਪਾਈ ਜਿਹੜੀ ਆ ਰੋ ਰੀਤ ਹੈ, ਗੁਰੂ ਮਹਾਰਾਜ ਦੇ ਚਰਨਾਂ ਦੇ, ਪੈ ਨਾਮ ਚਰਨਾਂ ਦਾ, ਪਾ ਖਾਕ ਚਰਨਾਂ ਦੀ ਧੂੜੀ, ਪੈਰੀ ਪੈ ਕੇ ਪਾ ਖਾਕ, ਪਾ ਚਰਨਾਂ ਦੀ ਖਾਕ ਧੂੜੀ ਬਣ ਗਏ ਨੇ, ਫਿਰ ਆ ਇਹ ਧੂੜੀ ਬਣ ਕੇ ਆਪ ਗਵਾਏ, ਆਪਾ ਭਾਵ ਗਵਾ ਲਿਆ, ਥੋੜ੍ਹੀ ਵੀ ਹਾਂ ਈਗੋ ਨਹੀਂ, ਥੋੜ੍ਹੀ ਵੀ ਹਾਂ ਮੈਂ ਨਹੀਂ, ਫਿਰ ਜੀਵਨ ਦਿਆਂ ਮਰਨਾ, ਜੀਵਤ ਭਾਵ ਤੋਂ ਮਰ ਗਏ, ਜੀਵਨ ਮੁਕਤ ਹੋ ਗਏ, ਹਾਂਜੀ ਹੰਕਾਰ ਤੋਂ ਮਰ ਗਏ,
ਜੀਵਨ ਮੁਕਤ ਵਿਖਾਣੀ ਹੈ,
ਉਹਨਾਂ ਨੂੰ ਫਿਰ ਵਿਖਾਣੀ ਆਖੀਦਾ ਕੀ ਲਓ ਜੀ ਜੀਵਨ ਮੁਕਤ ਨੇ,
ਮਰ ਮਰ ਜੀਵਨ ਡੁੱਬ ਡੁੱਬ ਤਰਨਾ,
ਮਰ ਮਰ ਜੀਵਨ, ਮਾਇਆ ਵੱਲੋਂ ਫਿਰ ਮਰ ਜਾਂਦੇ ਨੇ ਉਹ, ਅਤੇ ਪ੍ਰੇਮ ਵਿੱਚ ਜੀਵਨ, ਮਾਇਆ ਵੱਲੋਂ ਮਰ ਗਏ, ਪ੍ਰੇਮ ਵੱਲੋਂ ਜੀ ਪਏ, ਡੁੱਬ ਡੁੱਬ ਤਰਨਾ, ਵਾਹਿਗੁਰੂ ਦੇ ਪ੍ਰੇਮ ਵਿੱਚ ਡੁੱਬ ਗਏ, ਉਹ 'ਚ ਗੁਟਕੀਆਂ ਲਾਉਂਦੇ ਨੇ, ਗੋਤੇ ਲਾਉਂਦੇ ਨੇ, ਉਹ 'ਚ ਡੁੱਬ ਗਏ, ਅਤੇ ਡੁੱਬ ਤਰਨਾ, ਸੰਸਾਰ ਵੱਲੋਂ ਜਿਹੜਾ ਸੀ ਮਾਇਆ ਦੇ ਜਿਹੜੇ ਡੁੱਬੇ ਸੀ ਉਹਨਾਂ ਵੱਲੋਂ ਤਰ ਗਏ, ਦੋ ਵਾਰੀ ਆਇਆ ਨਾ ਡੁੱਬ ਡੁੱਬ, ਕਿਹੜਾ ਅਲੰਕਾਰ ਹੈ, ਇੱਕ ਡੁੱਬ ਦਾ ਅਰਥ ਕਿੱਧਰੋਂ ਕਿੱਧਰੋਂ ਡੁੱਬ ਗਏ, ਹਾਂਜੀ ਪ੍ਰੇਮ ਵਿੱਚ ਡੁੱਬ ਗਏ, ਮਾਇਆ 'ਚ ਨਹੀਂ ਡੁੱਬੇ, ਉਹ ਤਾਂ ਆਪਾਂ ਡੁੱਬੇ ਹਾਂ ਸਾਰੇ, ਉਹ ਪ੍ਰੇਮ ਵਿੱਚ ਡੁੱਬ ਗਏ, ਡੁੱਬ ਦੂਜਾ ਗਿਆ ਡੁੱਬ ਫੇਰ, ਅਤੇ ਡੁੱਬ ਕੇ ਜਿਹੜਾ ਸੀ ਮਾਇਆ ਦੇ ਡੋਬਿਆਂ ਵੱਲੋਂ, ਮਾਇਆ ਡੁਬਾਉਂਦੀ ਹੈ ਨਾ ਸਾਰਿਆਂ ਨੂੰ, ਸਾਰੇ ਡੋਬੇ ਨੇ ਉਹਨੇ ਆਪਣੇ ਵਿੱਚ, ਉਹਨਾਂ ਵੱਲੋਂ ਕੀ ਹੋ ਗਏ ਤਰਨਾ, ਉਹਦੇ ਨੂੰ ਤਰ ਗਏ, ਦੋ ਅਰਥ ਦੇ ਗਿਆ ਹੈ ਕਿ ਕਿਹੜਾ ਅਲੰਕਾਰ, ਬੀਪਸਾ ਨਹੀਂ, ਇਹ ਜਮਕ ਅਲੰਕਾਰ, ਬੀਪਸਾ ਅਲੰਕਾਰ ਤਾਂ ਇਹ ਹੁੰਦਾ ਜਿਹੜਾ ਇੱਕੋ ਸ਼ਬਦ ਕਿਸੇ ਲੈਣ 'ਚ ਵਾਰ ਵਾਰ ਆਵੇ, ਸਪੈਲਿੰਗ ਉਹੀ ਰੱਖੇ, ਅਰਥ ਵੀ ਉਹੀ ਰੱਖੇ, ਸੋ ਕੀ ਹੁੰਦਾ ਬੀਪਸਾ ਅਲੰਕਾਰ, ਸੁਖਮਨੀ ਸਾਹਿਬ ਸੱਤ ਸੱਤ ਸਤਿਪ੍ਰਭ ਸਵਾਮੀ ਤਿੰਨ ਵਾਰੀ ਆ ਗਿਆ ਨਾ, ਸਪੈਲਿੰਗ ਉਹੀ ਨੇ, ਅਰਥ ਉਹੀ ਨੇ, ਪਵਿੱਤਰ 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 ਪੁਨੀਤ, ਅਰਥ ਉਹੀ ਨੇ, ਸਪੈਲਿੰਗ ਉਹੀ ਨੇ, ਇਹਨੂੰ ਕੀ ਕਹਾਂਗੇ ਬੀਪਸਾ ਅਲੰਕਾਰ, ਪਰ ਜਿਹੜਾ ਸ਼ਬਦ ਕਿਸੇ ਲਾਈਨ ਵਿੱਚ ਮੁੜ ਮੁੜ ਕੇ ਆਵੇ, ਸਪੈਲਿੰਗ ਵੀ ਉਹੀ ਰੱਖੇ ਪਰ ਅਰਥ ਵੱਖਰੇ ਰੱਖੇ, ਉਹਨੂੰ ਕੀ ਕਹਿੰਦੇ ਨੇ ਜਮਕ ਅਲੰਕਾਰ, ਸੋ ਇਹ ਕਿਹੜੀ ਰਚਨਾ ਭਾਈ ਸਾਹਿਬ ਜੀ ਦੀ, ਜਮਕ ਅਲੰਕਾਰ ਵਿੱਚ ਕਰ ਰਹੇ,
ਸ਼ਬਦ ਸੁਰਤ ਲਿਵਲੀਨ ਹੋਏ ਅਪਿਓ ਪਿਆਨਤ ਔਚਰ ਚਰਨ,
ਸ਼ਬਦ ਸੁਰਤ ਲਿਵਲੀਨ ਹੋਏ,
ਸ਼ਬਦ ਸੁਰਤ ਲਿਵਲੀਨ ਹੋਏ,
ਜੀਵਨ ਮੁਕਤੀ ਦਾ ਆਨੰਦ ਮਾਣ ਕੇ, ਮਾਇਆ ਵੱਲੋਂ ਮਰ ਕੇ, ਪ੍ਰੇਮ ਵਿੱਚ ਜੀ ਕੇ, ਅਤੇ ਪ੍ਰੇਮ ਵਿੱਚ ਡੁੱਬ ਕੇ ਅਤੇ ਮਾਇਆ ਦੇ ਡੋਬਿਆਂ ਤੋਂ ਤਰ ਕੇ ਸ਼ਬਦ ਸੁਰਤ ਲਵਲੀਨ ਹੋਏ। ਵਾਹਿਗੁਰੂ ਦੇ ਬਖਸ਼ੇ ਹੋਏ ਸ਼ਬਦ ਦੇ ਵਿੱਚ ਉਹਨਾਂ ਦੀ ਸੁਰਤੀ ਜਿਹੜੀ ਸੀ ਲੱਗ ਗਈ ਅਤੇ ਲਿਵ ਵਿੱਚ ਚੱਲ ਗਏ। ਜਦੋਂ ਲਿਵ ਦਾ ਆਨੰਦ ਫਿਰ ਕੀ ਆ, ਲਿਵ 'ਚੋਂ ਕੀ ਮਿਲਦਾ ਹੈ? ਅਪਿਓ ਪੀਣ,
ਅਪਿਓ ਪੀਣ।
ਹਾਂ, ਫਿਰ ਉੱਥੇ ਭਾਈ ਅਮਿਓ ਚੱਲਿਆ ਝਰਨੇ, ਅੰਮ੍ਰਿਤ ਦੇ ਝਰਨੇ ਚੱਲ ਪੈਂਦੇ ਨੇ ਉੱਥੇ ਜਦੋਂ ਲਿਵ ਲੱਗ ਜਾ ਕਿਤੇ, ਅੰਦਰੋਂ ਹੀ ਅੰਮ੍ਰਿਤ ਵਰ ਝਰਦਾ ਫਿਰ। ਅਤੇ ਫਿਰ ਕੀ ਸੀ? ਔਚਰ ਚਰਨ, ਨਾ ਚਰੇ ਜਾਣ ਵਾਲੇ ਕਾਮ ਕ੍ਰੋਧ ਆਦਿਕ ਜਿਹੜੇ ਸੀ ਨਾ, ਔਚਰ ਨੇ ਇਹ, ਹਰ ਕੋਈ ਥੋੜ੍ਹੇ ਚਰ ਲੂ ਇਹਨਾਂ ਨੂੰ, ਹਰ ਕੋਈ ਥੋੜ੍ਹੇ ਇਹਨਾਂ ਦਾ ਭਾਵ ਕਰ ਲੂ, ਸਾਰਾ ਸੰਸਾਰ ਇਹਨਾਂ ਨੇ ਚਰ ਲਿਆ। ਪਰ ਵਿਹਲੇ ਨੇ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਲ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਐਸਾ ਜਿਹੜਾ ਫਿਰ ਭਾਈ ਇਹ ਪ੍ਰੇਮ ਦੇ ਪਿਆਲੇ ਵਾਲਾ ਹੋ ਗਿਆ ਨਾ, ਉਹਨਾਂ ਨੇ ਇਹਨਾਂ ਨੂੰ ਚਰ ਲਿਆ ਜਿਹੜੇ ਕਾਮ ਕ੍ਰੋਧ ਆਦਿਕ ਸੀ। ਜਿਵੇਂ ਗੁਰਬਾਣੀ ਵਿੱਚ ਵੀ ਆਉਂਦਾ, ਆਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਘਟਿਆ ਜਾਏ। ਚਰ ਲਿਆ ਜੀ ਇਹਨਾਂ ਨੂੰ ਸਾਰਿਆਂ ਨੂੰ, ਭਾਵ ਕਰ ਲਿਆ ਭਾਵ, ਨਹੀਂ ਹੁਣ ਕਾਮ ਦੀ ਪਕੜ ਕੋਈ, ਨਹੀਂ ਉੱਥੇ ਕ੍ਰੋਧ ਦੀ, ਨਹੀਂ ਉੱਥੇ ਲੋਭ ਦੀ, ਨਾ ਕੋਈ ਮੋਹ ਦੀ, ਨਾ ਹੀ ਉੱਥੇ ਹੰਕਾਰ ਦੀ ਸਪਰਸ਼ ਹੈ। ਹਾਂਜੀ, ਸਭ ਉਹਨਾਂ ਦੇ ਅਧੀਨ ਹੋ ਗਏ।
ਹਾਂ, ਅਨਹਦ ਨਾਦ ਅਵੇਸ਼ ਕਰ,
ਅਨਹਦ ਸ਼ਬਦ ਦਾ ਹੁਣ ਅੰਦਰ ਜਿਹੜਾ ਸੀ ਨਾ ਅਵੇਸ਼ ਪ੍ਰਵੇਸ਼ ਹੋ ਗਿਆ, ਜੋ ਇਹ ਪ੍ਰਵੇਸ਼ ਕਰ ਲਿਆ ਫਿਰ।
ਅੰਮ੍ਰਿਤ ਵਾਣੀ ਨਿੱਜਰ ਚਰਨ,
ਚਜਾਲਾ ਨਿੱਜਰ,
ਨਿੱਜਰ
ਚਰਨ, ਨਿੱਜਰ ਕਹਿਣਾ ਜਜਾਲਾ ਕਹਿਣਾ, ਪੜ ਲਓ ਸਾਰੇ ਨੂੰ, ਚੱਜਾ ਲਾ ਕੇ ਪੜਿਓ।
ਅੰਮ੍ਰਿਤ ਵਾਣੀ ਨਿੱਜਰ, ਅੰਮ੍ਰਿਤ ਵਾਣੀ ਨਿੱਜਰ ਚਰਨ,
ਅੰਮ੍ਰਿਤ ਬਾਣੀ ਦੇ ਨਿੱਜਰ ਇੱਕ ਰਸ, ਨਿੱਜਰ ਜਿਹੜੇ ਝਰਨੇ ਚੱਲ ਪਏ ਅੰਦਰੋਂ, ਕਿ ਬਾਣੀ ਅੰਮ੍ਰਿਤ ਰੂਪ ਹੈ। ਬੜੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ 'ਚ ਅੰਮ੍ਰਿਤ ਬਾਣੀ ਦੇ ਬਾਰੇ ਆਉਂਦੇ ਨੇ, ਅਤੇ ਅੰਮ੍ਰਿਤ ਤੇਰੀ ਆ, ਅੰਮ੍ਰਿਤ ਤੇਰੀ ਬਾਣੀ ਆ, ਬਰ ਤੇਰੀ ਬਾਣੀ ਅੰਮ੍ਰਿਤ ਰੂਪ ਹੈ। ਅਤੇ ਇਵੇਂ ਹੀ ਅੰਮ੍ਰਿਤ ਹਰ ਪੀਵ ਅਤੇ ਸਦਾ ਥਿਰ ਥੀਵ ਅਤੇ ਵਿਖਿਆ ਬਨ ਫੀਕਾ ਜਾਣਿਆ। ਜਦੋਂ ਇਹ ਨਾ ਅੰਮ੍ਰਿਤ ਦੇ ਝਰਨੇ ਚੱਲ ਪਏ ਨਾ, ਤਦੇ ਉਹਨਾਂ ਨੂੰ ਚਰ ਲਿਆ ਨਾ ਕਾਮ ਕ੍ਰੋਧ ਕਾਦਕਾਂ ਨੂੰ, ਵਿਖਿਆ ਬਨ ਜਿਹੜੇ ਵਿਸ਼ਿਆਂ ਦਾ ਵਣ ਸੀ ਇਹਨੂੰ ਫਿੱਕਾ ਜਾਣਿਆ। ਹੁਣ ਅੰਮ੍ਰਿਤ ਹਰ, ਪੜ੍ਹ ਲਓ ਸਾਰੇ, ਅੰਮ੍ਰਿਤ ਹਰ ਪੀਵ ਤੇ,
ਅੰਮ੍ਰਿਤ ਹਰ ਪੀਵ ਤੇ,
ਸਦਾ ਥਿਰ ਥੀਵ ਤੇ,
ਸਦਾ ਥਿਰ ਥੀਵ ਤੇ,
ਵਿਖੈ ਬਨ ਫੀਕਾ ਜਾਣਿਆ,
ਵਿਖੈ ਫਲ ਫੀਕਾ ਜਾਣਿਆ,
ਇਹ ਵਿਸ਼ਾਂ ਦੇ ਬਨ ਨੂੰ ਫਿੱਕਾ ਜਾਣ ਲਿਆ। ਇਹ ਅੰਮ੍ਰਿਤ ਬਾਣੀ, ਹੋਰ ਬਹੁਤ ਪ੍ਰਮਾਣ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਉਹ ਅੰਮ੍ਰਿਤ ਬਾਣੀ। ਅੰਮ੍ਰਿਤ ਵਰਖਾ ਅਨਹਦ ਬਾਣੀ, ਸੋ ਕਿੰਨੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ। ਸੋ ਇਹੋ ਬਾਣੀ ਦੇ ਫਿਰ ਜਿਹੜੇ ਸੀ ਭਾਈ ਝਰਨੇ ਅੰਮ੍ਰਿਤ ਬਾਣੀ ਦੇ ਚੱਲ ਪਏ ਨੇ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਿਆਵਣਿਆ, ਸੋ ਐਸੀ ਅੰਮ੍ਰਿਤ ਬਾਣੀ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਐਸੀ ਬਾਣੀ ਹੈ। ਸੋ ਪੜ੍ਹੋ ਇਸ ਤੁਕ ਨੂੰ ਦੁਬਾਰਾ, ਜਿਹੜੀ ਆ ਇੱਥੇ ਆਈ ਹੈ, ਅਨਹਦ ਨਾਦ,
ਅਨਹਦ ਨਾਦ ਅਵੇਸ਼ ਕਰ, ਅੰਮ੍ਰਿਤ ਬਾਣੀ ਨਿੱਜਰ ਝਰਨਾ,
ਅੰਮ੍ਰਿਤ ਬਾਣੀ ਦੇ ਨਿੱਜਰ ਇੱਕ ਰਸ ਝਰਨੇ ਚੱਲ ਪਏ ਅੰਦਰ, ਅਮਿਓ ਚੱਲੇ ਝਰਨੇ। ਹਾਂਜੀ,
ਕਰਨ ਕਾਰਨ ਸਮਰੱਥ ਹੋਏ,
ਫਿਰ ਐਡੀ ਅਵਸਥਾ ਦੇ ਮਾਲਕ ਬਣ ਗਏ ਗੁਰਸਿੱਖ, ਸਭ ਕੁਝ ਕਰਨ ਨੂੰ ਕਰਾਉਣ ਨੂੰ ਸਮਰੱਥ ਹੋ ਗਏ। ਹਰਨ ਭਨ ਜਾ ਕਰ ਨੇਤਰ ਫੋਰ ਦੀ ਸ਼ਕਤੀ ਆ ਗਈ ਉਹਨਾਂ ਕੋਲ, ਐਸਾ ਕਰ ਸਕਦੇ ਨੇ ਉਹ। ਪਰ
ਕਾਰਨ ਕਰਨ ਨਾ ਕਾਰਨ ਕਰਨਾ,
ਹਾਂ ਕਾਰਨ ਕਰਨ, ਸਾਰੇ ਕਾਰਨਾਂ ਨੂੰ ਕਰ ਸਕਦੇ ਨੇ ਉਹ, ਨਾ ਕਾਰਨ ਕਰਨਾ,
ਨਾ ਕਾਰਨ ਕਰਨ,
ਪਰ ਭਾਈ ਭਾਣੇ 'ਚ ਰਹਿੰਦੇ ਨੇ, ਸ਼ਕਤੀ ਨੂੰ ਆਪਣੀ ਨੂੰ ਉਹਦੀ ਅਯੋਗ ਵਰਤੋਂ ਨਹੀਂ ਕਰਦੇ, ਉਹੋ ਜਿਹੇ ਕਾਰਨਾਂ ਨੂੰ ਨਹੀਂ ਕਰਦੇ, ਕਿਤੇ ਲੋੜ ਪਈ ਵਰਤ ਲੈਣੀ ਹੈ। ਨਹੀਂ ਤਾਂ ਸਮਰੱਥ ਹੁੰਦੇ ਹੋਏ ਗੁਰੂ ਦੇ ਸਿੱਖ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਵਿਧੀ ਚੰਦ ਵਰਗੇ, ਸੋ ਇਸੇ ਤਰ੍ਹਾਂ ਕਿਹੋ ਜਿਹੀ ਕਰਨ ਵਾਲੇ ਮਹਾਂਪੁਰਖ ਹੋਏ, ਹਾਂਜੀ, ਭਾਈ ਮੰਝ ਵਰਗੇ, ਭਾਈ ਭਿਖਾਰੀ ਜੀ ਵਰਗੇ। ਹਾਂਜੀ,
ਪਤ ਅਤੇ ਉਦਾਹਰਣ ਅਸਰਣ ਸਾਰਣਾ,
ਅਸਾਰਣ ਸਾਰਣਾ,
ਅਸਾਰਣ ਸਾਰਣਾ,
ਪਤ ਅਤੇ ਉਦਾਹਰਣ,
ਪਤ ਅਤੇ ਉਦਾਹਰਣ,
ਫਿਰ ਭਾਈ ਇਹ ਤਾਂ ਕੰਮ ਕਰ ਦਿੰਦੇ ਨੇ ਉਹ ਜਿਹੜੇ ਡਿੱਗੇ ਹੋਏ ਨੇ ਨਾ ਜੀਵਨ 'ਚ, ਉਹਨਾਂ ਨੂੰ ਉਧਾਰ ਦਿੰਦੇ ਨੇ ਆਪਣੀ ਸਿੱਖਿਆ ਦੁਆਰਾ, ਆਪਣੀ ਪ੍ਰੇਰਨਾ ਸਰੋਤ ਦੇ ਕੇ ਉਹਨਾਂ ਦਾ ਉਧਾਰ ਕਰ ਦਿੰਦੇ ਨੇ। ਅਸਰਣ, ਜਿਨ੍ਹਾਂ ਨੂੰ ਕੋਈ ਸਰਣੇ ਨਹੀਂ ਸੀ ਉਹਨਾਂ ਨੂੰ ਸਰਨਾਗਤੀ ਬਣਾ ਦਿੰਦੇ ਨੇ, ਜਿਹੜੇ ਅਜੇ ਸਰਨ ਸਰਨ ਤੋਂ ਦੂਰ ਤੁਰੇ ਫਿਰਦੇ ਸੀ ਨਾ, ਇਉਂ ਗੁਰਮੁਖ ਪਿਆਰੇ ਉਹਨਾਂ ਨੂੰ ਸਰਨ 'ਚ ਲੈ ਕੇ ਧਾਰ ਦਿੰਦੇ ਨੇ। ਆਓ ਭਾਈ ਗੁਰੂ ਨਾਨਕ ਸਾਹਿਬ ਦੀ ਸਰਨ ਵਿੱਚ ਆਓ, आओ सत्संगत करो, आओ अमृत वेला संभालिए, आओ मिल के जाप करिए, आओ मिल के सेवा करिए, आओ सारे मिल के जिहड़ा असीं परोपकार दे कारजां नूं संभालिए। इउं सरण विच लै आउंदे ने ओह गुरमुखां दे इह कारज ने।
गुरमुख पै विच जम्मणा, पै विच रहणा, पै विच चलणा।
रहणा थोड़ा जिहा हाहा टच करके कर लो, रहना सारी है ना है।
हाँ
फिर ऐसे ही पढ़ लो। गुरमुख पै विच जमना,
गुरमुख पै विच रहना,
पै विच रहना,
पै विच रहना
ते पै विच
चलना।
पढ़ो सारे।
गुरमुख पै विच जमना, पै विच रहना, पै विच चलना।
हाँ गुरमुख पाई पै विच जमदे ने, जन्म ते उन्हां नूं पै च रहण दा वाला भी जन्म लै लिया गुरु दे पैच रहना, जन्म तो ही इन्हों जरा सी ते जाच आ जाती है। जा पै नाम हुक्म का भी गुरबाणी के अर्थों में आया गुरमुख पै विच जमना, गुरमुखा का हुक्म विच जमना होंदा है ते पै विच रहना ते पै विच रहिंदे ने जीवन काल विच, जमदे भी हुक्म च ने हुक्म विच रहिंदे ने ते पै विच चलना, पै विच रह के ही भाई संसार तो चलते ने। जो चलना है ना जाते ने परलोक नू, जद भी पै की निवृत्ति नहीं की, हुक्म की निवृत्ति नहीं की। हाँ हुक्म आते ने हुक्म जाते ने सो हुक्म रेंदे ने, ये गुरमुख जीवन है। हाँ जी
साध संगत पै पाए विच भगत वसल कर अछल छलना।
हाँ विश्राम गुआच गया, ਵਿੱਚ ਤੇ ਵਿਸ਼ਰਾਮ ਕਰ ਲਓ।
ਅੱਛਾ
ਜੀ ਸਾਧ ਸੰਗਤ ਪਾਏ ਵਿੱਚ,
ਸਾਧ ਸੰਗਤ ਪਾਏ ਵਿੱਚ
ਭਗਤ ਵਸ਼ਲ,
ਭਗਤ ਵਸ਼ਲ,
ਭਗਤ ਵਸ਼ਲ ਕਰ,
ਭਗਤ ਵਸ਼ਲ ਕਰ
ਅਛਲ ਛਲਣਾ,
ਅਛਲ ਛਲਣਾ।
ਸਾਧ ਸੰਗਤ ਵਿੱਚ ਜੀ ਫਿਰ ਜਦੋਂ ਆਉਂਦੇ ਨਾ ਜਦ ਵੀ ਭਾਈ ਪੈ ਰੱਖਦੇ ਨੇ ਵੀ ਕੋਈ ਗਲਤ ਕੰਮ ਤਾਂ ਨਹੀਂ ਸਤ ਹੋ ਰਿਹਾ, ਸਾਧ ਸੰਗਤ 'ਚ ਆ ਗਿਆ ਭੈ, ਅਤੇ ਫਿਰ ਭੈ ਦੇ ਨਾਲ ਹੋ ਗਿਆ ਭਾਏ ਪ੍ਰੇਮ, ਅਤੇ ਭਾਈ ਗੁਰੂ ਦੇ ਸੰਗਤ ਵਿੱਚ ਆ ਕੇ ਭੈ ਵੀ ਕਰਦੇ ਨੇ ਅਤੇ ਪ੍ਰੇਮ ਵੀ ਕਰਦੇ ਨੇ। ਫਿਰ ਜਦੋਂ ਇੱਦਾਂ ਦਾ ਗੁਣ ਉਹਨਾਂ ਦਾ ਵਿੱਚ ਐਸੀ ਕਰਨੀ ਉਹਨਾਂ ਦੀ ਬਣ ਗਈ ਨਾ, ਫਿਰ ਭਗਤ ਵਸ਼ਲ, ਵਸਲ ਹੁੰਦਾ ਪਿਆਰ, ਭਗਤਾਂ ਨੂੰ ਪਿਆਰ ਕਰਨ ਵਾਲਾ ਕੌਣ ਹੈ ਵਾਹਿਗੁਰੂ, ਉਹਦਾ ਇੱਕ ਨਾਂ ਪੈ ਗਿਆ ਭਗਤ ਵਸ਼ਲ। ਕਿਉਂ ਪਿਆ, ਪਿਆਰਿਆਂ ਨੂੰ ਪਿਆਰ ਕਰਦਾ, ਨਾਂ ਪੈ ਗਿਆ ਭਗਤ ਵਸ਼ਲ। ਸੋ ਇਉਂ ਭਗਤ ਵਸ਼ਲ ਜਿਹੜਾ ਪਰਮੇਸ਼ਰ ਹੈ ਉਹ ਹੈ ਕੀ ਹੈ, ਛਲ, ਹਰਕ ਤਾਂ ਨਹੀਂ ਉਹਨੂੰ ਛਲ ਸਕਦਾ ਤਾਂ, ਪਰ ਇਹ ਪਿਆਰੇ ਜਿਹੜੇ ਨੇ ਛਲਣਾ ਉਹ ਆਪਣੇ ਪ੍ਰੇਮ ਦੁਆਰਾ ਪੈ ਦੁਆਰਾ ਰੱਬ ਨੂੰ ਛਲ ਲੈਂਦੇ ਨੇ, ਵਸੀਕਾਰ ਕਰ ਲੈਂਦੇ ਨੇ ਭਾਵ, ਪ੍ਰੇਮ ਦੇ ਵਸੀਕਾਰ ਆ ਨਾ ਵਾਹਿਗੁਰੂ।
ਹਾਂਜੀ
ਮੇਰੀ ਬਾਂਧੀ ਭਗਤ ਛਡਾਵੈ, ਬਾਂਧਿਆ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਧ ਤਾਂ ਫੁਨ ਮੋਹ ਪੈ ਜਵਾਬ ਨਾ ਹੋਏ। ਹਮ ਪ੍ਰੇਮ ਬੰਧਨ ਤੂੰ ਬੰਧ ਏ, ਭਗਤ ਰਵਿਦਾਸ ਜੀ ਕਹਿੰਦੇ ਨੇ ਤੈਨੂੰ ਪ੍ਰੇਮ ਦੀ ਡੋਰੀ ਪਾ ਕੇ ਬੰਨ ਲਿਆ, ਤੁਸੀਂ ਸਾਨੂੰ ਮੋਹ ਨਾਲ ਬੰਨਿਆ, ਅਸੀਂ ਤੈਨੂੰ ਪ੍ਰੇਮ ਨਾਲ ਬੰਨਿਆ। ਇਉਂ ਭਾਈ ਭਗਤ ਵਸ਼ਲ ਨਾ ਪੈ ਗਿਆ, ਫਿਰ ਜਿਹੜਾ ਨਹੀਂ ਸੀ ਕਿਸੇ ਹੋਰ ਕੋਲ ਕੁਛਲਿਆ ਜਾ ਸਕਦਾ, ਭਗਤਾਂ ਨੇ ਵਸੀਕਾਰ ਕਰ ਲਿਆ, ਛਲ ਲਿਆ। ਗੁਰਮੁਖ ਪਿਆਰਿਆਂ ਨੇ, ਗੁਰਸਿੱਖਾਂ ਨੇ ਉਹਨੂੰ ਵਸੀਕਾਰ ਕਰ ਲਿਆ, ਪ੍ਰੇਮ ਦੇ ਵਸੀਕਾਰ ਹੈ ਉਹਦਾ ਬਿਰਧ ਹੈ। ਕਰੋ ਕਿਰਪਾ ਅੱਗੇ।
ਜਲ ਵਿੱਚ ਕਵਲ ਅਲਪਤ ਹੋਏ,
ਅਲਪਤ ਨਹੀਂ ਪੜ੍ਹਨ, ਅਲਿਪਤ ਪੜ੍ਹਨ, ਅਲਿਪਤ ਐੜੇ ਤੇ ਲੱਲੇ ਦੇ ਵਿਚਾਰੇ ਡੈਸ ਲਾ ਕੇ, ਲਿਪਤ ਹੁੰਦਾ ਕਿਸੇ ਚੀਜ਼ ਨਾਲ ਚੁੰਬੜਨਾ, ਐੜਾ ਮੂਹਰੇ ਲੱਗ ਜਾਵੇ ਨਹੀਂ ਚੁੰਬੜਨਾ ਕਿਸੇ ਨਾਲ, ਕੋਈ ਲਗਾਓ ਨਾ ਹੋਣਾ, ਲਿਪਤ ਲਗਾਓ, ਐੜਾ ਮੂਹਰੇ ਲੱਗ ਗਿਆ ਜਿਹਦਾ ਨਹੀਂ ਲਗਾਓ, ਇਸ ਕਰਕੇ ਕੀ ਪੜ੍ਹਾਂਗੇ, ਲਿਪਤ ਤੋਂ ਉਲਟ ਕੀ ਕਰਾਂਗੇ, ਅਲਿਪਤ,
ਅਲਿਪਤ।
ਹਾਂ ਪੜ੍ਹੋ ਫਿਰ ਸਾਰੇ।
ਜਲ ਵਿੱਚ ਕਵਲ ਅਲਪਿਤ ਹੋਏ, ਆਸ ਨਿਰਾਸ ਬਲੈਵੇ ਬਲਣਾ।
ਮੈਨਾਂ ਦੇ ਬਲੇਵੇ ਤਾਂ ਨਹੀਂ ਪੜ੍ਹ ਰਹੇ ਕੁਛ,
ਨਹੀਂ ਨਹੀਂ ਬਲੈਵੇ ਆ ਜੀ,
ਬਲੇਵੇ ਪਾਠ ਹੈ,
ਬਲੈਵੇ ਬਲੇਵੇ।
ਹਾਂ ਹੁਣ ਠੀਕ ਹੈ।
ਜਲ
ਵਿੱਚ ਕਮਲ ਅਲਿਪਤ ਹੋਏ, ਆਸ ਨਿਰਾਸ ਬਲੇਵੇ ਬਲਣਾ,
ਆਸ ਨਿਰਾਸ ਬਲੇਵੇ ਚਲ ਬਲਣਾ।
ਅਤੇ ਜਲ ਵਿੱਚ ਇਉਂ ਨਲੇਪ ਲੈਂਦੇ ਨੇ ਜਿਵੇਂ ਕਮਲ ਫੁੱਲ, ਕਮਲ ਕਮਲ ਦਾ ਫੁੱਲ ਜਲ ਵਿੱਚ ਰਹਿੰਦਾ ਨਾ, ਅਤੇ ਜਲ ਤੋਂ ਕਿੰਨਾ ਉੱਚਾ ਉੱਠ ਕੇ ਰਹਿੰਦਾ, ਜਲ ਥੱਲੇ ਹੁੰਦਾ, ਆਪ ਉੱਚਾ ਨਲੇਪ ਰਹਿ ਰਿਹਾ, ਜਲ ਦੀ ਉੱਤੇ ਕੋਈ ਪਕੜ ਨਹੀਂ, ਨਰੇਪ ਹੈ। ਜਲ ਦੇ ਜਾਲੇ ਦੀ ਉੱਤੇ ਕੋਈ ਪਕੜ ਨਹੀਂ, ਜਲ ਵਿੱਚ ਚਿੱਕੜ ਦੀ ਵੀ ਉਹਦੀ ਕੋਈ ਪਕੜ, ਜਿਹੜਾ ਹੈ ਉਹ ਤੋਂ ਨਰਲੇ ਅਲਿਪਤ ਹੈ, ਉਹ 'ਚ ਨਹੀਂ ਲਿਬੜਿਆ ਹੋਇਆ ਉਹ। ਇਉਂ ਗੁਰਮੁਖ ਵੀ ਜਿਹੜੇ ਨੇ ਭਾਈ ਕਮਲ ਫੁੱਲ ਦੀ ਨਿਆਈ ਮਾਇਆ ਰੂਪੀ ਜਿਹੜਾ ਸੀ ਜਾਲਾ, ਮਾਇਆ ਰੂਪੀ ਚਿੱਕੜ ਵਿੱਚ ਰਹਿੰਦੇ ਹੋਏ ਨਰਲੇਪ ਰਹਿੰਦੇ ਨੇ, ਰਹਿੰਦੇ ਵਿੱਚ ਹੀ ਨੇ, ਪਰ ਉਹ ਚਿੱਕੜ 'ਚ ਲਿਬੜਦੇ ਨਹੀਂ ਮਾਇਆ ਦੇ। ਅਤੇ ਫਿਰ ਆਸ ਨਿਰਾਸ ਵਲੇ ਵੈ ਵਲਣਾ, ਆਸਾ ਤੋਂ ਨਿਰਾਸ਼ ਹੋ ਗਏ ਨੇ, ਆਸਾ ਹੀ ਨਹੀਂ ਕੋਈ ਰਹਿ ਗਈ, ਸੋ ਨਿਰਾਸ਼ ਨਹੀਂ ਹੋਣਾ, ਕੋਈ ਕਿਸੇ ਪਦਾਰਥ ਦੀ ਕੋਈ ਆਸਾ ਨਹੀਂ ਲਾ ਕੇ ਬੈਠੇ। ਸੋ ਹੁਣ ਇਉਂ ਨਿਰਾਸ਼ ਹੋ ਕੇ ਵਲੇਵਾ ਹੈ ਵਲਣਾ। ਹਾਂ, ਵਲੇਵਾ ਕੀ ਆ? ਜਿਹੜਾ ਵਸਤ ਵਲੇਵਾ ਸੰਸਾਰ ਦਾ, ਧੰਦਿਆਂ ਦਾ ਵਲੇਵਾ ਹੈ, ਉਹਦੀ ਲਪੇਟ ਹੈ, ਅਤੇ ਉਹ ਤੋਂ ਰਹਿੰਦੇ ਧੰਦਿਆਂ ਵਿੱਚ ਹੀ ਨੇ, ਵਲੇਵੇ ਵਿੱਚ ਬਲੇ ਹੋਏ ਨੇ, ਕਾਲ ਵਿਹਾਰ ਕਰਦੇ ਦੀਂਦੇ ਨੇ, ਕਿਰਤ ਵਿਰਤ ਕਰਦੇ ਨੇ, ਪਰ ਜਿਹੜੇ ਨੇ ਆਸਾ ਤੋਂ ਨਿਰਾਸ਼ ਹੋ ਕੇ ਨਿਰਲੇਪ ਹੋ ਕੇ ਰਹਿੰਦੇ ਨੇ, ਇਹ ਨਹੀਂ ਕਿ ਵਿਹਲੇ ਹੋ ਕੇ ਬੈਠੇ ਨੇ, ਕਿਰਤੀ ਵੀ ਨੇ।
ਅਹਿਰਨ ਘਰ ਹੀਰੇ ਜੁਗਤ ਗੁਰਮਤ ਨਿਹਚਲ ਅਟਲ ਨਾ ਟਲਣਾ।
ਠੀਕ ਹੈ, ਪੜ੍ਹ ਲਓ ਸਰ।
ਘਰ ਨਿਹਚਲ ਅਟਲ ਨਾ ਟਲਣਾ,
ਉਹਨਾਂ ਦੀ ਜੁਗਤੀ ਹੁਣ ਹੀਰੇ ਵਾਲੀ ਆ। ਹੀਰਾ ਦੇਖ ਲਓ ਕਿਵੇਂ ਨਿਹਚਲ ਹੋ ਕੇ ਦਿਖਾਉਂਦਾ ਹੈ, ਹੀਰੇ ਨੂੰ ਆਹਰਣ 'ਤੇ ਰੱਖ ਲਈਏ, ਲੁਹਾਰਾਂ ਜਿਵੇਂ ਆਹਰਣ ਲੋਹਾ ਦਾ ਪੀਸ ਹੁੰਦਾ ਵੱਡਾ, ਉਹਨੂੰ ਅਹਿਰਨ ਕਹਿੰਦੇ ਨੇ, ਅਤੇ ਉਹਦੇ 'ਤੇ ਰੱਖ ਕੇ ਅੱਗੇ ਘਣ ਵੱਡਾ ਹਥੌੜਾ ਵੱਡਾ ਉਹ 'ਤੇ ਮਾਰ ਦਈਏ ਨਾ, ਉਹਦੇ ਟੁਕੜੇ ਨਹੀਂ ਹੋਣਗੇ, ਅਤੇ ਇਹੀ ਉਹਦੀ ਪਰਖ ਹੈ। ਜੇ ਕੱਚ ਹੋਊਗੇ ਤਾਂ ਮਾੜੀ ਸੱਟ ਨਾਲ ਟੁੱਟ ਜਾਣਾ। ਹੀਰੇ ਦੀ ਇਹ ਜਿਹੜੀ ਹੈ ਪ੍ਰਕਿਰਤੀ ਹੈ ਕਿ ਥੋੜ੍ਹਾ ਅਤੇ ਜਿੱਦਾਂ ਜ਼ੋਰ ਦੀ ਮਾਰ ਦਈਏ ਉਹਦੇ ਵਿੱਚ 'ਚ ਖੁੱਭ ਜਾਂਦਾ, ਉਹਦੇ 'ਚ ਥੋੜ੍ਹੇ ਦੇ ਜਾਂ ਆਇਰਨ ਦੇ ਵਿੱਚ ਖੁੱਭ ਜਾਂਦਾ, ਟੁੱਟਦਾ ਨਹੀਂ, ਉਹਦੀ ਪਰਖ ਹੈ। ਇਵੇਂ ਹੀ ਭਾਈ ਗੁਰਮੁਖ ਜਿਹੜੇ ਨੇ ਆਪਣੀ ਪਰਖ ਵਿੱਚ ਪੂਰੇ ਉਤਰਦੇ ਨੇ, ਨੇਕਾਂ ਤਰ੍ਹਾਂ ਦੇ ਦੁੱਖ ਸੁੱਖ ਆਉਂਦੇ ਨੇ, ਉਹਨਾਂ ਵਿੱਚ ਫਿਰ ਵੱਜਦੇ ਹਥੌੜੇ ਦੁੱਖਾਂ ਦੇ ਅਡੋਲ ਰਹਿੰਦੇ ਨੇ, ਉਹ 'ਚ ਟੁਕੜੇ ਨਹੀਂ ਹੁੰਦੇ ਮਨ ਦੇ ਉਹਨਾਂ ਦੇ, ਨਿਹਚਲ ਰਹਿੰਦੇ ਨੇ, ਆਰੇ ਥੱਲੇ ਬੈਠ ਕੇ ਵੀ ਟਲਿਆ, ਧਰਮ ਦਾ ਤਿਆਗ ਨਹੀਂ ਕੀਤਾ, ਟਲ ਰਹੇ, ਬੰਦ ਮੰਦ ਕਟਾਇਆ, ਭਾਈ ਧਰਮ ਤੋਂ ਟਲੇ ਨਹੀਂ, ਟਲ ਹੀ ਰਹੇ। ਅਤੇ ਕੱਚੀਆਂ ਤਵੀਆਂ 'ਤੇ ਬੈਠ ਕੇ ਮਰਚੇ ਪਾਤਸ਼ਾਹ, ਟਲ ਹੀ ਰਹੇ। ਅਤੇ ਇਵੇਂ ਹੀ ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪੜੇ ਲਹਾਰੇ, ਬੰਦ ਮੰਦ ਕਟਵਾ ਲਏ ਮਨੀ ਸਿੰਘ ਵਰਗਿਆਂ ਨੇ, ਅਤੇ ਇਸੇ ਤਰ੍ਹਾਂ ਜਿਹੜਾ ਚਰਖੜੀਆਂ 'ਤੇ ਤੁੰਬਾ ਤੁੰਬਾ 'ਤੇ ਹੋ ਗਏ, ਅਟਲ ਨਾ ਟਲਣਾ, ਅਟਲ ਹੀ ਰਹੇ ਨੇ, ਧਰਮ ਦਾ ਪਰਿਤਿਆਗ ਨਹੀਂ ਜੇ ਕੀਤਾ, ਇਹ ਅਵਸਥਾ ਹੈ। ਹੀਰੇ ਰਹੇ ਹੀਰੇ, ਹਾਂਜੀ, ਕੱਚ ਨਹੀਂ ਰਹੇ।
ਪਰ ਪਕਾਰ ਵਿਚਾਰ ਵਿੱਚ ਜੀਆ ਦਇਆ ਮੋਹ ਵਾਂਗੀ ਢਲਣਾ।
ਠੀਕ, ਆਹ ਉਹਨਾਂ ਦੀ ਜਿਹੜੀ ਹੈ ਕਰਨੀ ਹੈ ਭਾਈ, ਇੰਨੀ ਬਰਕਤਾਂ ਦੇ ਮਾਲਕ ਹੋ ਕੇ ਪਰਪਕਾਰ ਵਿਚਾਰ ਵਿੱਚ,
ਪਰਪਕਾਰ ਵਿਚਾਰ ਵਿੱਚ
ਉਹਨਾਂ ਨੂੰ ਇੱਕ ਵਿਚਾਰ ਵਿੱਚ ਰਹਿੰਦੇ ਨੇ, ਪਰਉਪਕਾਰ ਪਰਾਏ ਦਾ ਭਲਾ ਕਰਨਾ, ਆਪਣਾ ਭਲਾ ਤਾਂ ਸਭ ਕੁਝ ਮੰਗਦਾ ਨਾ, ਪਰ ਮੈਨੇ ਪਰਾਇਆ, ਪਰਾਏ ਦਾ ਵੀ ਭਲਾ ਮੰਨਾਂਗਾ, ਮਹਾਰਸ਼ੇ ਪਾਤਸ਼ਾਹ ਦੂਜਿਆਂ ਦਾ ਭਲਾ ਹੋਵੇ ਸਾਡੇ ਕੋਲ, ਆਪਣਾ ਤਾਂ ਆਪਣੇ ਪਰਿਵਾਰ ਦਾ ਹਰ ਕੋਈ ਭਲਾ ਮੰਗਦਾ ਹੈ, ਪਰਾਏ ਦਾ ਭਲਾ। ਇਸ ਕਰਕੇ ਇਹ ਵਿਚਾਰ ਵਿੱਚ ਰਹਿੰਦੇ ਨੇ, ਉਹ ਵਿਚਾਰ ਕੈਸੀ ਹੈ? ਜੀ ਦਇਆ, ਜੀਆਂ 'ਤੇ ਦਇਆ ਕਰਨੀ, ਦਇਆ ਹੋਣਾ, ਦਇਆ ਦਜਨ ਦਰਾਵਾਂ ਨਾਲ ਹੈ, ਐਡੇ ਨੂੰ ਕਰਨਾ ਹੋਣਾ, ਹਾਂ ਦਇਆ, ਅਤੇ ਜੇ ਜਈਏ ਨਾ ਹੁੰਦਾ ਫਿਰ ਆਪਾਂ ਦਇਆ ਦਇਆ ਪੜ੍ਹਦੇ, ਜੇ ਇਲੀ ਨਾ ਹੁੰਦਾ ਦਇਆ ਪੜ੍ਹਦੇ, ਇੱਥੇ ਦਇਆ ਆਇਆ, ਦਇਆ ਅਰਥ ਉਹੀ ਹੈ, ਦਿਆਲੂ ਸੁਭਾਅ ਹੈ ਉਹਨਾਂ ਦਾ, ਜੀਆਂ 'ਤੇ ਦਇਆ ਕਰਦੇ ਨੇ। ਕਿਸੇ ਨੂੰ ਮਾੜਾ ਦੁਖੀ ਦੇਖਿਆ ਨਾ, ਅਤੇ ਜਦੇ ਮਨ ਢਲ ਜਾਂਦਾ, ਕਿਵੇਂ ਜੋ ਮੋਮ ਢਲ ਜਾਂਦਾ, ਐਵੇਂ ਦਰਵੀਭੂਤ ਹੁੰਦੇ ਨੇ। ਪਰ ਬਹੁਤਿਆਂ ਦਾ ਸੁਭਾਅ ਹੁੰਦਾ ਨਾ, ਵੀ ਜਿੰਨਾ ਕੋਈ ਦੁਖੀ ਹੈ ਦੇਖ ਲਿਆ ਵੀ ਦੁਖੀ ਹੈ, ਇਹਨੂੰ ਇਹਨੂੰ ਹੋਰ ਦੁਖੀ ਕਰੀਏ ਤਾਂ ਨਜ਼ਾਰਾ ਆਊ ਸਾਨੂੰ, ਦੁਖੀ ਕੁਛ ਹੈਗਾ ਪਹਿਲਾਂ, ਅਸੀਂ ਇਹਦੇ ਦੁੱਖ ਵਿੱਚ ਹੋਰ ਵਾਧਾ ਕਰ ਦਈਏ ਨਾ, ਤਾਂ ਹੀ ਚੰਗੀ ਗੱਲ ਹੈ। ਜੇ ਕੋਈ ਵਿਚਾਰੇ ਛੱਪੜੀ ਪਾਈ ਹੋਈ ਹੈ, ਢਾਹ ਦਈਏ ਉੱਥੇ, ਆਪਣਾ ਮਕਾਨ ਆਪਣਾ ਬਣਾ ਲਈਏ, ਭਜਾਈਏ ਉਹਨੂੰ ਉੱਥੋਂ, ਸੋ ਉਹਦਾ ਮਦਦਗਾਰ ਬਣਨ ਦੀ ਬਜਾਏ, ਅਤੇ ਉਹਨੂੰ ਹੋਰ ਉਹਦੇ ਦੁੱਖ ਵਿੱਚ ਸ਼ਰੀਕ ਹੋ ਜਾਣਾ। ਇਉਂ ਪਰ ਇਹ ਜਿਹੜੇ ਨੇ ਭਾਈ ਦਿਆਲੂ ਸੁਭਾਅ ਹੈ, ਦੁੱਖ ਦੇਖ ਕੇ ਦਰਵੀਭੂਤ ਹੋ ਜਾਣਾ, ਮੋਮ ਵਾਂਗੂ ਢਲ ਜਾਣਾ ਮਨ, ਸੱਚੇ ਪਾਤਸ਼ਾਹ ਮੈਂ ਤਾਂ ਇਹਦੀ ਤਨ ਮਨ ਵਾਰ ਕੇ ਵੀ ਦੀ ਮੈਂ ਕੋਈ ਸੇਵਾ ਕਰਦੇ ਹਾਂ, ਆਪਾਂ ਵਾਰਦੇ ਹਾਂ ਦੇ ਉੱਤੋਂ, ਅਤੇ ਕਿਵੇਂ ਕਿਵੇਂ ਗੁਰੂ ਕੇ ਪਿਆਰਿਆਂ ਨੇ ਸੱਤ ਸੱਤ ਦਿਨ ਦੇ ਭੁੱਖਿਆਂ ਨੇ ਦਇਆ ਕੀਤੀ, ਜਿਹੜੀਆਂ ਬੇਟੀਆਂ ਇਹ ਕਾਬਲ ਵਾਲੇ ਲੈ ਚੱਲੇ ਸੀ, ਜਰਮਾਣੇ ਲੈ ਚੱਲੇ ਸੀ, ਦਇਆ ਕੀਤੀ, ਛਡਾਈਆਂ ਛਡਾ ਕਰਕੇ ਆਪੋ ਆਪਣੀ ਘੜੀਆਂ ਉਹਨਾਂ ਨੂੰ ਪਹੁੰਚਾ ਕੇ ਆਏ, ਚੱਲ ਸੱਚ ਕਾਇਮ ਰਹੇ, ਬਾਬਾ ਦੀਪ ਸਿੰਘ ਸਾਹਿਬ ਜੀ ਚੰਬੇ ਵਾਲੀ ਜਿਹੜੀ ਲੜਕੀ ਸੀ ਨਾ ਬਹੁਤ ਜ਼ਿਆਦਾ ਸੁੰਦਰ ਸੀ ਔਰ ਉਹਨਾਂ ਸਾਰੀਆਂ ਨੇ ਰੇਹੜੀਆਂ ਕੱਢੀਆਂ ਭਾਈ ਗੁਰ ਕੇ ਸਿੱਖੋ ਤੁਸੀਂ ਵਰ ਲਓ ਸਾਨੂੰ ਸਾਨੂੰ ਉੱਥੇ ਨਾ ਲੈ ਕੇ ਜਿਹਨੇ ਸਾਡੀ ਮਦਦ ਨਹੀਂ ਕੀਤੀ ਸਾਡੇ ਪਤੀਆਂ ਨੇ ਜਾਂ ਸਾਡੇ ਮਾਪਿਆਂ ਨੇ ਅਤੇ ਤੁਸੀਂ ਸਾਡਾ ਪਰਉਪਕਾਰ ਕੀਤਾ ਤੁਹਾਡੇ ਪਾਸੇ ਰੱਖੋ ਸਾਰਾ ਨਹੀਂ ਭਾਈ ਸਾਡਾ ਪਰਉਪਕਾਰ ਕਰਨਾ ਫਰਜ਼ ਹੈ ਅਤੇ ਚੰਬੇ ਵਾਲੀ ਰਾਜੇ ਦੀ ਲੜਕੀ ਨੇ ਆਹ ਬਾਬਾ ਦੀਪ ਸਿੰਘ ਜੀ ਘਰ ਛੱਡ ਕੇ ਆਏ ਇਹੋ ਜਿਹੇ ਪਰਉਪਕਾਰੀ ਜੀ ਦਇਆ ਹਰ ਵੇਲੇ ਦਇਆ ਕਿਸੇ ਨੂੰ ਵੀ ਦੁਖੀ ਦੇਖ ਕੇ ਦਿਆਲੂ ਹੋਏ ਜਾਣਾ ਕਿਸੇ ਗਰੀਬ ਦਾ ਬਾਂਹ ਫੜ ਲੈਣੀ ਹੈ ਭਾਈ ਕਿਸੇ ਬੱਚੀ ਦਾ ਵਿਆਹ ਹੈ ਉੱਥੇ ਆਪਣੇ ਦੇ ਲੈ ਜੀ ਅਮਰਾਦ ਕਰੀ ਉਹਦੇ ਜਾ ਕੇ ਜਿਹੜਾ ਸੀ ਸੋ ਹੋਰ ਕਿਸੇ ਜੇ ਕੋਈ ਲੋੜ ਆ ਕਿਸੇ ਗੁਰੂ ਕੇ ਸਿੱਖ ਨੂੰ ਜਾਂ ਕਿਸੇ ਹੋਰ ਨੂੰ ਆਪਾਂ ਨੂੰ ਮਾਰਨ ਤਨ ਦਿੱਤਾ ਉਹਦੀ ਪੂਰੀ ਕਰ ਦੇਣੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਣ ਜਾਣਾ ਐਸੇ ਬਖਸ਼ਾਂ ਵਾਲੇ ਨੇ ਭਾਈ ਗੁਰੂ ਕੇ ਸਿੱਖ ਪਰਪਕਾਰੀ ਢਲਦੇ ਨੇ ਢਲ ਜਾਂਦੇ ਨੇ ਕਠੋਰ ਨਹੀਂ ਮਨ ਉਹਨਾਂ ਦੇ ਪੱਥਰ ਦਿਲ ਨਹੀਂ ਹੈਗੇ ਰਵੀ ਪੂਤ ਨੇ ਹਾਂਜੀ ਚਾਰ ਵਰਨ
ਤੰਬੋਲ ਰਸ ਆਪ ਗਵਾਏ ਰਲਾਇਆ ਰਲਣਾ
ਹਾਂ
ਰਲਾਇਆ ਰਲਣਾ
ਇਉਂ ਰਲ ਜਾਂਦੇ ਨੇ ਭਾਈ ਰਲਾ ਲੈਂਦੇ ਨੇ ਸਾਰਿਆਂ ਨੂੰ ਆਪਣੇ ਮੇਲ ਵਿੱਚ ਕਿਵੇਂ ਜਿਵੇਂ ਚਾਰ ਵਰਨ ਇੱਥੇ ਵਰਨ ਉਹ ਚਾਰੇ ਵਰਨ ਜਿਹੜੇ ਬ੍ਰਾਹਮਣ ਖੱਤਰੀ ਸ਼ੂਦਰ ਵੈ ਸਾਧਿਕ ਉਹਨਾਂ ਦਾ ਭਾਵ ਨਹੀਂ ਇੱਥੇ ਵਰਨ ਦਾ ਅਰਥ ਹੈ ਰੰਗ ਜਿਹੜਾ ਤੰਬੋਲ ਹੈ ਨਾ ਪਾਨਾਂ ਦਾ ਪਾਨ ਦਾ ਪੱਤਾ ਜਿਹੜਾ ਹੈ ਆਪਣਾ ਤਾਂ ਕੋਈ ਇਕੱਲੇ ਦਾ ਰੰਗ ਨਹੀਂ ਜਦੋਂ ਚਾਰ ਚੀਜ਼ਾਂ ਇਕੱਠੀਆਂ ਹੋ ਜਾਣ ਸੁਪਾਰੀ ਕੱਥ ਅਤੇ ਚੂਨਾ ਅਤੇ ਪਾਨ ਦਾ ਪੱਤਾ ਚਾਰੇ ਇਕੱਠੇ ਹੋ ਕੇ ਮਿਲਾ ਦਈਏ ਤਾਂ ਕਿਹੜਾ ਰੰਗ ਬਣ ਗਿਆ ਲਾਲ ਰੰਗ ਨਿਕਲਦਾ ਫਿਰ ਗੂੜਾ ਚੋਚੂਆ ਲਾਲ ਰੰਗ ਬਣ ਜਾਂਦਾ ਹੈ ਸਿਉਂ ਗੁਰਮੁਖ ਪਿਆਰਿਆਂ ਦਾ ਜਿਹੜਾ ਸੀ ਐਸਾ ਉਹਨਾਂ ਦਾ ਫਿਰ ਵਰ ਜਿਹੜਾ ਸੀ ਲਾਲ ਨਾਮ ਰੂਪੀ ਰੰਗ ਜਿਹੜਾ ਸੀ ਚੜਿਆ ਹੋਇਆ ਅਤੇ ਆਪਾ ਗਵਾ ਲਿਆ ਫਿਰ ਹੁਣ ਪਾਨ ਦਾ ਜਿਵੇਂ ਪਹਿਲਾਂ ਤਾਂ ਹਰਾ ਹੀ ਰੰਗ ਸੀ ਨਾ ਆਪਾ ਗਵਾ ਕੇ ਨਵਾਂ ਰੰਗ ਕੀ ਬਣ ਗਿਆ ਲਾਲ ਸੋ ਆਪਾ ਭਾਗ ਵਾ ਕੇ ਨਾਮ ਰੂਪੀ ਲਾਲ ਰੰਗ ਚੜ ਗਿਆ ਹੈ ਹੁਣ ਜਿਹੜਾ ਅਸੀਂ ਰਲਾਏ ਰਲਣਾ ਆਪ ਰਲ ਗਏ ਪਰਮੇਸ਼ਰ ਵਿੱਚ ਅਤੇ ਜਿਹੜਾ ਅਸੀਂ ਰਲਾਇਆ ਅਤੇ ਹੋਰਾਂ ਨੂੰ ਵੀ ਰਲਾ ਲਿਆ ਆਪ ਵੀ ਰਲ ਗਏ ਉਸ ਰੰਗ ਦੇ ਰੰਗੇ ਗਏ ਉਸ ਰੰਗ ਵਿੱਚ ਹੋਰਾਂ ਨੂੰ ਵੀ ਰੰਗੀਜ ਦਿੱਤਾ ਰੰਗ ਦੇ ਤਾ ਉਹਨਾਂ ਨੂੰ ਵੀ ਹਾਂਜੀ
ਵੱਟੀ ਤੇਲ ਦੀਵਾ ਹੋਏ ਬਲਣਾ
ਹਾਂ ਫਿਰ ਵੱਟੀ ਅਤੇ ਤੇਲ ਦੇਖੋ ਨਾ ਦੀਵੇ ਵਿੱਚ ਤੇਲ ਹੁੰਦਾ ਬੱਤੀ ਵੀ ਹੁੰਦੀ ਹੈ ਹੁਣ ਬੱਤੀ ਜਦੋਂ ਅੱਗ ਲਾ ਦੀਆਂ ਦੇਖ ਲਓ ਆਪਣੇ ਆਪ ਨੂੰ ਸਾੜ ਲੈਂਦੇ ਨੇ ਤੇਲ ਵੀ ਸੜ ਜਾਂਦਾ ਪ੍ਰੇਮ ਵਿੱਚ ਚਾਨਣ ਕਰਨ ਵਾਲੀ ਲੋਕਾਂ ਲਈ ਬੱਤੀ ਵੀ ਸੜ ਜਾਂਦੀ ਆ ਅਤੇ ਪਰ ਪ੍ਰਕਾਸ਼ ਦੂਜਿਆਂ ਨੂੰ ਦਿੱਤਾ ਇਵੇਂ ਹੀ ਭਾਈਓ ਸਰਦਾ ਦੀ ਉਹਨਾਂ ਦੇ ਅੰਦਰ ਵੱਟੀ ਅਤੇ ਤੇਲ ਕਿਹੜਾ ਸੀ ਪ੍ਰੇਮ ਰੂਪੀ ਤੇਲ ਪਾਇਆ ਉਹਨਾਂ ਨੇ ਅਤੇ ਇਉਂ ਜਿਹੜਾ ਸੀ ਮਨ ਰੂਪੀ ਦੀਵਾ ਬਣ ਕੇ ਆਪਣੇ ਮਨ ਰੂਪੀ ਦੀਵੇ ਦੁਆਰਾ ਆਪ ਪ੍ਰਕਾਸ਼ਿਤ ਹੋਏ ਅਤੇ ਹੋਰਾਂ ਨੂੰ ਪ੍ਰਕਾਸ਼ ਕੀਤਾ ਜਗਿਆ ਹੋਇਆ ਹੋਰਾਂ ਨੂੰ ਜਗਾ ਦੇਣਾ ਦੀਵਾ ਬੁਝੇ ਹੋਏ ਦੇ ਕੋਲ ਰੱਖ ਦੇ ਦੀਵਾ ਉਹਨੇ ਥੋੜ੍ਹਾ ਜਗਣਾ ਹੈ ਜਗਦੇ ਕੋਲ ਇੱਕ ਦੀਵਾ ਲਿਆ ਕੇ ਬੁਝਿਆ ਹੋਇਆ ਰੱਖ ਦੀ ਉਹਨੇ ਜਗਾ ਦੇਣਾ ਸੋ ਇਹ ਜਗਦੇ ਦੀਵੇ ਨੇ ਉਹ ਅਤੇ ਹੋਰਾਂ ਬੁਝਿਆ ਹੋਇਆਂ ਨੂੰ ਪ੍ਰਕਾਸ਼ ਕਰ ਦਿੰਦੇ ਨੇ ਆਪਣੇ ਦੁੱਖ ਸਹਾਰ ਕੇ ਕਸ਼ਟ ਸਹਾਰ ਕੇ ਬੱਤੀ ਮੰਗੂ ਆਪਣੇ ਆਪ ਨੂੰ ਸਾੜ ਕੇ ਅਤੇ ਦੂਜਿਆਂ ਦਾ ਜਿਹੜਾ ਅਸੀਂ ਭਲਾ ਕਰ ਦਿੰਦੇ ਨੇ ਪ੍ਰਕਾਸ਼ ਕਰ ਦਿੰਦੇ ਨੇ ਗਿਆਨ ਦਾ ਪ੍ਰਕਾਸ਼ ਕਰਾ ਦਿੰਦੇ ਅਗਿਆਨ ਦੇ ਹਨੇਰੇ 'ਚੋਂ ਕੱਢ ਕੇ ਇਹ ਗੁਰਮੁਖਾਂ ਦੀ ਕਰਨੀ ਹੈ ਇਹ ਗੁਰਸਿੱਖੀ ਹੈ
ਸਤਿ ਸੰਤੋਖ ਦਇਆ ਧਰਮ ਅਰਥ ਕਰੋੜ ਨਾ ਓੜਕ ਜਾਣਾ
ਹਾਂ ਧਰਮ 'ਤੇ ਵਿਸਰਾਮ ਕਰ ਲਾਂਗੇ ਸਤਿ ਸੰਤੋਖ ਦਇਆ ਧਰਮ
ਸਤਿ ਸੰਤੋਖ ਦਇਆ ਧਰਮ
ਅਤੇ ਅਰਥ ਕਰੋੜ ਨਾ ਓੜਕ ਜਾਣਾ
ਅਰਥ ਕਰੋੜ ਨਾ ਓੜਕ ਜਾਣਾ
ਪਕਾ ਲਓ ਵਿਸਰਾਮ
ਸਤਿ ਸੰਤੋਖ ਦਇਆ ਧਰਮ ਅਰਥ ਕਰੋੜ ਨਾ ਓੜਕ ਜਾਣਾ
ਸਤ ਹੋ ਗਿਆ ਸੰਤੋਖ ਦਇਆ ਹੋ ਗਈ ਧਰਮ ਹੋ ਗਿਆ ਅਰਥ ਧਨ ਦੌਲਤ ਨੂੰ ਕਹਿੰਦੇ ਨੇ ਕਿਸੇ ਸ਼ਬਦ ਦੀ ਵਿਆਖਿਆ ਦਾ ਨਾਂ ਵੀ ਅਰਥ ਹੁੰਦਾ ਨਾ ਇੱਥੇ ਧਨ ਦੌਲਤ ਇਹ ਕਿੰਨੇ ਕੁ ਹੋਣ ਜੀ ਸਾਰੇ ਕਰੋੜਾਂ ਦੀ ਗਿਣਤੀ ਪਾ ਬਹੁਤ ਤਾਤ ਵਿੱਚ ਹੋਣ ਸੇ ਨਾ ਓੜਕ ਜਾਣੇ ਉਹਦੇ ਓੜਕ ਨਹੀਂ ਭਾਈ ਕੋਈ ਜਾਣ ਸਕਦੇ ਜਿਹੜੀ ਗੁਰਮੁਖਾਂ ਦੀ ਜਿਹੜੀ ਯੁਗਤੀ ਆ ਨਾ ਸਿੱਖੀ ਦੀ ਹਾਂਜੀ ਇੰਨੇ ਪਦਾਰਥਾਂ ਤੋਂ ਉੱਚਾ ਹੈ ਗੁਰੂ ਦਾ ਬਖਸ਼ਿਆ ਜਿਹੜਾ ਨਾਮ ਹੈ ਸਿੱਖ ਨੂੰ ਜਿਹੜਾ ਚਾਰ ਬਖਸ਼ੇ ਹੈ ਕਰਤੱਵ ਬਖਸ਼ੇ ਹੈ ਇਹਨਾਂ ਤੋਂ ਸਾਰਿਆਂ ਤੋਂ ਉੱਪਰ ਹੈ ਆ ਜਿਹੜੀਆਂ ਚੀਜ਼ਾਂ ਕਹੀਆਂ ਨੇ ਹੋਰ
ਚਾਰ ਪਦਾਰਥ ਆਖੀਆਂ
ਨੇ ਚਾਰ ਪਦਾਰਥ ਕਹੇ ਨੇ ਨਾ ਮੰਨੇ ਨੇ ਧਰਮ ਅਰਥ ਕਾਮ ਮੋਖ ਇਹਨਾਂ ਦੀ ਬਜਾਏ ਚਾਰ ਦੀ ਬਜਾਏ ਕਿੰਨੇ ਕੁ ਹੋ ਜਾਣੇ ਪਦਾਰਥ
ਹੋਏ ਲਖੂਨ ਨਾ ਪਲ ਪਰਵਾਨ ਹੈ।
ਚਾਰ ਦੀ ਬਜਾਏ ਲਖੂਣ ਲੱਖਾਂ ਹੋ ਜਾਣ ਇੱਦਾਂ ਦੇ ਪਦਾਰਥ, ਨਾ ਪਲ ਪਰਵਾਨ ਹੈ।
ਨਾ ਪਲ
ਜਿਹੜਾ ਭਾਈ ਗੁਰਸਿੱਖੀ ਦੀ ਪਦਵੀ ਹੈ ਨਾ, ਸਤਸੰਗਤ ਦਾ ਜਿਹੜਾ ਆਨੰਦ ਹੈ, ਇਹ ਸਾਰੇ ਪਦਾਰਥ ਪਲ ਜਿੰਨਾ ਵੀ ਜਿਹੜੇ ਨੇ ਭਾਈ ਉਹਦੇ ਮਿਲਾਪ ਦੇ ਬਰਾਬਰ ਨਹੀਂ ਹੈਗੇ।
ਰਿੱਧੀ ਸਿੱਧੀ ਲੱਖ ਲੱਖ,
ਹਾਂ
ਨਿਧ ਨਿਧਾਨ ਲੱਖ ਤੇਲ ਨਾ ਤਲਾਣ ਹੈ।
ਹਾਂ ਰਿੱਧੀਆਂ, ਰਿੱਧੀ ਕੀ ਹੈ ਜੀ? ਹਾਂਜੀ ਬਹੁਤਾ ਖਾਣਾ, ਹਾਂ ਇੱਕ ਸੇਲ ਆਟਾ ਲੈ ਕੇ ਪਦਾਰਥ ਲੈ ਕੇ ਮੁਕਲਣਾ ਦੇਣਾ, ਉਹਦਾ ਨਾਂ ਹੈ ਰਿੱਧੀ। ਸਿੱਧੀ ਕੀ ਹੈ? 18 ਨੇ ਕਿਹੜੀਆਂ ਕਿਹੜੀਆਂ? ਅਣਮਾ ਮਹਿਮਾ ਦੋ ਹੋ ਗਈਆਂ, 16 ਰਹਿ ਗਈਆਂ। ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾ ਕਾਮਿਆ ਈਸ਼ਤਾ ਵਸਤਾ। ਫਿਰ ਜਿਹੜਾ ਸੀ ਦੂਰ ਸਰਵਣ ਦੂਰ ਦਰਸ਼ਨ ਅਨੂਰਮ ਮਨੋਵੇ ਕਾਮਰੂਪ ਭੜਕਾਇਆ ਪ੍ਰਵੇਸ਼ ਸਵੈ ਸੰਦ ਮਿਤੂ ਅਤੇ ਸੰਕਲਪ ਸਿੱਧ ਅਪ੍ਰਤ ਹਿਤ ਗਤ। ਇਹ 18 ਸਿੱਧੀਆਂ ਨੇ। ਸੋ ਹਾਂਜੀ ਇਹਨਾਂ ਦੇ ਮੀਨਿੰਗ ਕੀ ਨੇ? ਪਹਿਲੀ ਹੈ ਅਣਮਾ, ਆਪਣੇ ਆਪ ਨੂੰ ਬਹੁਤ ਅਣੂ ਬਣਾ ਲੈਣਾ। ਆਹ ਅਣੂ ਤਾਂ ਦੇਖਿਆ ਨਾ ਤੁਸੀਂ, ਆਹ ਹੁਣ ਪਰਮਾਣੂ ਨੇ। ਸੋ ਉਹ ਓਨਾ ਛੋਟਾ ਬਣਾ ਲੈਣਾ ਆਪਣੇ ਆਪ। ਅੱਜ ਤੂੰ ਉੱਡਦਾ ਕਿਣਕਾ ਦਿੰਦਾ ਨਾ ਆਪਾਂ ਨੂੰ, ਉਹਦੇ ਵਿੱਚ ਉੱਡਦਾ ਚਾਨਣ ਵਿੱਚ ਰੋਸ਼ਨਦਾਨਾਂ ਦੇ ਲਾਈਟ ਵਿੱਚ ਦਿੰਦਾ ਹੁੰਦਾ, ਉਹ ਉਹਦਾ ਵੀ ਸੌਮਾ ਹਿੱਸਾ ਜਿਹੜਾ ਹੁੰਦਾ ਉਹਨੂੰ ਪਰਮਾਣੂ ਕਹਿੰਦੇ ਨੇ। ਇਉਂ ਆਪਣੇ ਆਪ ਨੂੰ ਇੰਨਾ ਸੂਖਸ਼ਮ ਬਣਾ ਲੈਣਾ, ਉਹ ਇਹ ਸ਼ਕਤੀ ਆ ਜਾਣੀ ਅਣਮਾ ਅਤੇ ਮਹਿਮਾ ਅਤੇ ਵੱਡਾ ਬਣਾ ਲੈਣਾ, ਅਣੂ ਤੋਂ ਵੱਡਾ। ਗਰਮਾ ਭਾਰੀ ਵੇਟ ਵਧਾ ਲੈਣਾ, ਵਜਨ ਵਧਾ ਲੈਣਾ, ਫਿਰ ਕਰੇਮ ਨਹੀਂ ਚੱਕ ਸਕਦੀ ਅਤੇ ਵਜਨ ਵਧਾ ਲੈਣਾ। ਗਰਮਾ ਅਣਮਾ ਮਹਿਮਾ ਗਰਮਾ ਅਤੇ ਲਗਵਾਂ ਬਹੁਤ ਹੌਲਾ ਹੋ ਜਾਣਾ, ਛੋਟਾ ਹੀ ਬਣਾ ਲੈ, ਹੌਲਾ ਬਣ ਜਾਣਾ। ਅਣਮਾ ਮਹਿਮਾ ਗਰਮਾ ਲਗਵਾਂ ਅਤੇ ਪ੍ਰਾਪਤ, ਮਨ ਭਾਉਂਦੀ ਵਸਤੂ ਪ੍ਰਾਪਤ ਕਰ ਲੈਣੀ ਜੋ ਚਾਹੁਣ, ਅਤੇ ਈਸ਼ਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰ ਲੈਣਾ। ਹੁਣ ਤਾਂ ਆਪਣਾ ਆਪਣੇ ਘਰ ਦੇ ਨਿਆਣੇ ਪ੍ਰੇਰੇ ਨਹੀਂ ਮੁੜਦੇ, ਘਰ ਵਾਲਾ ਨਹੀਂ ਮੁੜਦਾ, ਘਰਵਾਲੀ ਮੁੜੀ ਨਹੀਂ ਮੁੜਦੀ, ਟੱਬਰਾਂ ਨਹੀਂ ਮੁੜੇ ਮੁੜਦੇ, ਉਹ ਆਪਣੀ ਇੱਛਾ ਮੁਤਾਬਕ ਜਿਹਨੂੰ ਚਾਹੇ ਮੋੜ ਲੈਣਾ, ਪ੍ਰੇਰ ਲੈਣਾ। ਈਸ਼ਤਾ ਪ੍ਰੇਰ ਕੇ ਵਸਤਾ, ਸਭ ਨੂੰ ਆਪਣੇ ਵਸ ਵਿੱਚ ਕਰ ਲੈਣ ਦੀ ਸ਼ਕਤੀ ਆ ਜੀ, ਕੰਟਰੋਲ ਕਰ ਲੈਣਾ, ਸਭ ਨੂੰ ਵਸ਼ੀਕਾਰ ਕਰ ਲੈਣਾ। ਇਹ ਮੁੱਖ 8 ਨੇ। ਇਵੇਂ ਫਿਰ ਜਿਹੜਾ ਹੈ ਅਨੂਰਮ, ਭੁੱਖ ਤਰੇ ਸਹਾਰ ਲੈਣੀ ਇਹ ਸ਼ਕਤੀ ਦੁਆਰਾ, ਅਤੇ ਦੂਰਦਰਸ਼ਨ ਇੱਥੇ ਬੈਠੇ ਦੂਰ ਦੇ ਨਜ਼ਾਰੇ ਤੱਕ ਲੈਣੇ। ਹੁਣ ਤਾਂ ਟੀ ਵੀ ਨੂੰ ਦੂਰਦਰਸ਼ਨ ਕਹਿੰਦੇ ਨੇ, ਤਾਂ ਹੀ ਕਹਿੰਦੇ ਆ ਨਾ ਕਿੰਨੇ ਦੂਰ ਦੂਰ ਚੀਜ਼ਾਂ ਦਿਖਾ ਦਿੰਦਾ, ਪਰ ਉਹਨਾਂ ਕੋਲ ਸ਼ਕਤੀ ਹੁੰਦੀ ਹੈ ਇੱਥੇ ਬੈਠੇ ਦੇਖ ਲੈਣਾ ਵੀ ਅਮਰੀਕਾ ਵਿੱਚ ਕੀ ਹੋ ਰਿਹਾ, ਸਵਰਗ ਵਿੱਚ ਕੀ ਹੋ ਰਿਹਾ, ਅਤੇ ਹੋਰ ਜਿੱਥੇ ਇੱਥੇ ਦੂਰ ਦੀਆਂ ਚੀਜ਼ਾਂ ਦੇ ਨਜ਼ਾਰੇ ਤੱਕ ਲੈਣਾ ਦੂਰ ਸਰਵਣ ਦੂਰਦਰਸ਼ਨ। ਅੱਗੇ ਦੂਰ ਸਰਵਣ, ਦੂਰ ਦੀਆਂ ਗੱਲਾਂ ਸੁਣ ਲੈਣੀਆਂ, ਅਤੇ ਕੀ ਕਰ ਰਹੇ ਨੇ ਸੈਂਟਰ ਵਾਲੇ ਦਿੱਲੀ ਵਾਲੇ ਉੱਥੇ ਬੈਠੇ ਜਿਹੜੇ ਕੀ ਸਲਾਹ ਕਰ ਰਹੇ ਨੇ, ਉਹਨਾਂ ਦੀਆਂ ਗੱਲਾਂ ਸੁਣ ਲੈਣੀਆਂ ਇੱਥੇ ਬੈਠੇ, ਇਹ ਸ਼ਕਤੀ ਆ ਜਾਣ। ਹੋਰ ਦੂਜੇ ਜਿਹੜੇ ਸਾਡੇ ਲਈ ਕੀ ਕੀ ਸੋਚ, ਸਾਡੇ ਲਈ ਕੀ ਵਿਰੋਧ ਸਾਡੇ ਪ੍ਰਤੀ ਸੋਚ ਰਹੇ ਨੇ, ਦੂਰ ਸਰਵਣ। ਅਤੇ ਮਨੋਵੇਗ, ਸਭ ਤੋਂ ਤੇਜ਼ ਚੱਲਣ ਵਾਲੀ ਚੀਜ਼ ਕਿਹੜੀ ਹੈ? ਮਨ। ਮਨ ਦੀ ਸਪੀਡ ਦੇ ਤੁਲ ਜਿਹੜਾ ਪਹੁੰਚ ਜਾਣਾ, ਜੇ ਕਹਿਣਾ ਮਾਰੇ ਭਾਈ ਮੀਂਹ ਚੱਖਾਂ ਬਈ ਕਿੱਥੇ ਆ ਗਏ ਜੀ, ਸੰਗਲਾਂ ਦੀ ਪੈ ਤਾਂ ਇੱਥੇ ਮੱਕਾ ਵਾ ਤਾਂ ਕਾਬੇ ਆ ਗਏ। ਸੋ ਉਹ ਸ਼ਕਤੀ ਮਨ ਦੀ ਸਪੀਡ ਦੇ ਤੁਲ ਪਹੁੰਚ ਜਾਣਾ ਮਨੋਵੇਗ। ਅਤੇ ਕਈ ਵਾਲੇ ਕਥਾ ਵਾਲੇ ਆ ਕੇ ਕਹੀ ਜਾਂਦੇ ਨੇ ਸਾਡੇ ਇੱਥੇ, ਜੇ ਨਹੀਂ ਉਹ ਇੱਥੇ ਅੱਖਾਂ ਮਿਚਣ ਵਾਲੀ ਕਿਹੜੀ ਕੋਈ ਸ਼ਕਤੀ ਸੀ, ਐਵੇਂ ਵੀ ਪਖੰਡ ਕਹਿੰਦੇ ਨੇ ਉਹ ਲੋਕ। ਭਾਵ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਨੂੰ ਤੁੱਛ ਜੀ ਸ਼ਕਤੀ ਮੰਨਣਾ, ਭੰਡਾਰ ਮਹਾਰਜੇ ਪਾਤਸ਼ਾਹ ਸ਼ਕਤੀਆਂ ਦੀ ਜੋ ਮਰਜ਼ੀ ਕਰ ਸਕਦੇ। ਸਵਯੋਂ ਇਹ ਸ਼ਕਤੀ ਮਨੋਵੇਗ, ਕਾਮਰੂਪ, ਜਿਹੋ ਜਿਹੀ ਕਾਮਨਾ ਇੱਛਾ ਹੋਣੀ ਹੋ ਜਾ ਰੂਪ ਧਾਰ ਲੈਣਾ। ਜਦੋਂ ਸਿੱਧਾਂ ਨਾਲ ਹੋਇਆ ਨਾ ਗੋਸ਼ਟ, ਅਤੇ ਮਹਾਰਾਜ ਨੂੰ ਆਪਣੀ ਸ਼ਕਤੀ ਦਾ ਵਰਤ ਦਿਖਾਵਾ ਲੱਗੇ ਕਰਨ, ਕੋਈ ਮੱਛਰ ਬਣ ਗਿਆ, ਕੋਈ ਮੱਖੀ ਬਣ ਕੇ ਬਹਿ ਗਿਆ, ਲੱਭੋ ਜੀ ਸਾਨੂੰ, ਹੁਣ ਸਾਧੂ ਸੱਚੇ ਪਾਤਸ਼ਾਹ ਜਿੱਥੇ ਬੈਠੇ ਕੱਲੋਂ ਫੜ ਕੇ ਲਿਆਏਂਗੇ ਇਕੱਲੇ ਇਕੱਲੇ ਨੂੰ ਕੱਲ ਪਾਟਿਆਂ ਨੂੰ, ਅਤੇ ਉਹੋ ਜਿਹਾ ਰੂਪ ਧਾਰ ਲੈਣਾ, ਕਾਂ ਜਿਹੜਾ ਚੀਜ਼ ਦੇਣਾ ਉਹ ਰੂਪ ਬਣਾ ਲੈਣਾ, ਸੋ ਕਾਮ ਰੂਪ। ਅਤੇ ਅੱਗੇ ਆ ਜੀ ਸੰਕਲਪ ਸਿੱਧ, ਆਪਣੇ ਸੰਕਲਪ ਦੀ ਸਿੱਧੀ ਪ੍ਰਾਪਤ ਕਰ ਲੈਣੀ, ਪ੍ਰਾਪਤ ਕਰ ਲੈਣਾ ਜੋ ਸੰਕਲਪ ਉੱਠਿਆ। ਸੁਰ ਕ੍ਰੀੜਾ, ਦੇਵਤਿਆਂ ਨਾਲ ਮਿਲ ਕੇ ਖੇਡਾਂ ਖੇਡ ਲੈਣੀਆਂ ਜਾ ਕੇ ਉੱਥੇ, ਸੁਰ ਕ੍ਰੀੜਾ, ਸੁਰ ਦੇਵਤੇ ਕ੍ਰੀੜਾ ਉਹਨਾਂ ਨਾਲ ਖੇਡਣਾ ਖੇਡਣੀਆਂ, ਸੁਰ ਸੁਰ ਦੇਵਤੇ ਕ੍ਰੀੜਾ ਕ੍ਰੀੜਾ ਕਰਨੀ, ਉੱਥੇ ਜਾ ਕੇ ਖੇਡਾਂ ਮੌਜਾਂ ਮਾਣ ਲੈਣੀਆਂ। ਸਵੈ ਸੰਦ ਮ੍ਰਿਤੂ, ਆਪਣੀ ਸੰਸਾਰ ਜੋ ਚੱਜ ਸੰਸਾਰ ਤੋਂ ਚੱਲ ਜਾਣਾ, ਨਹੀਂ ਤਾਂ ਬਸ ਨਹੀਂ ਨਾ ਹੈ, ਨਾ ਜਿਉਣਾ ਬਸ ਹੈ ਨਾ ਮਰਨਾ, ਪਰ ਉਹ ਆਪਣੀ ਮਰਜ਼ੀ ਅਨੁਸਾਰ ਜਾ ਸਕਦੇ ਆ, ਜੋ ਚਾਹੇ ਵੀ ਚਲੋ ਛੱਡੀਏ ਸੰਸਾਰ ਕੀ ਕਰਨਾ, ਇੱਥੇ ਚੱਲ ਜਾਈਏ, ਆਪਣੀ ਮੌਜ ਵਿੱਚ ਆਪਣਾ ਚਲੇ ਜਾਣਾ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਪਰ ਉਹ ਇਹ ਸਿੱਧੀ ਕਰਕੇ ਇਹ ਪ੍ਰਾਪਤੀ ਹੈ ਉਹਨਾਂ ਕੋਲ ਸਵੈ ਸੰਦ ਮ੍ਰਿਤੂ। ਅਤੇ ਇਸੇ ਤਰ੍ਹਾਂ ਅਪ੍ਰਤਹਿਤ ਗਤ, ਪਹੁੰਚ ਜਗ੍ਹਾ ਉੱਤੇ ਵੀ ਪਹੁੰਚ ਜਾਣਾ, ਜਿੱਥੇ ਨਹੀਂ ਕਿੱਦਾਂ ਜਾ ਸਕਦੇ, ਸੁਮੇਰ ਪਾਲ ਦੇ ਹਰ ਕੋਈ ਥੋੜ੍ਹਾ ਜਾ ਸਕਦਾ ਸੀ, ਪੁੱਛਿਆ ਸਿੱਧਾ ਤੁਹਾਨੂੰ ਇੱਥੇ ਕਿਹੜੀ ਸ਼ਕਤੀ ਲੈ ਆਈ, ਅਸੀਂ ਤਾਂ ਰਿਧੀਆਂ ਸਿੱਧੀਆਂ ਨਾਲ ਆਇਆ, ਸਿੱਧੀਆਂ ਨਾਲ ਪਹੁੰਚੀਆਂ, ਤੁਸੀਂ ਬਾਲਿਆ ਕਿਵੇਂ ਪਹੁੰਚੇ, ਅਤੇ ਉੱਥੇ ਦੱਸ ਦਿੱਤਾ ਭਾਉ ਭਗਤ ਸੰਗਤਾੜੀ ਲਾਈ ਸ਼ਕਤੀ ਸੀ, ਪਹੁੰਚ ਜਗ੍ਹਾ 'ਤੇ ਵੀ ਪਹੁੰਚ ਜਾਣਾ, ਸਾਗਰਾਂ ਦੇ ਸਮੁੰਦਰਾਂ ਦੇ ਉੱਤੇ ਧਰਤੀ ਮੂੰਹ ਤੁਰੇ ਫਿਰਨਾ ਗੁਰੂ ਮਹਾਰਾਜ ਜੀ ਨੇ। ਸੋ ਨਾਨਕ ਪ੍ਰਕਾਸ਼ ਕਥਾ ਆਉਂਦੀ ਹੈ, ਗੋ ਗਿਰ ਸਾਗਰ ਮਾਰਗ ਦੇਈ, ਗੋ ਗਿਰ ਪਹਾੜਾਂ ਨੇ ਰਾਹ ਦੇ ਦੇਣੇ, ਸਮੁੰਦਰਾਂ ਨੇ ਰਾਹ ਦੇ ਦੇਣੇ। ਸੋ ਇਉਂ ਇਹ 18 ਸ਼ਕਤੀਆਂ ਨੇ, ਇਹਨੂੰ ਕਹਿੰਦੇ ਨੇ ਸਿੱਧੀਆਂ, ਅਪਰ ਤਹਿਤ ਗਤ, ਅਪਰ ਤਹਿਤ ਗਤ, ਗਤ ਹੁੰਦੀ ਆ ਪਹੁੰਚ, ਪਹੁੰਚ 'ਤੇ ਵੀ ਪਹੁੰਚ ਜਾਣਾ। ਸੋ ਇਹੋ ਜੀ ਇਹ ਹਾਲੇ ਇਹ ਇੰਨੀਆਂ ਸ਼ਕਤੀਆਂ ਮਾਇਆ ਦੇ ਹਿੱਸਾ ਨੇ, ਸਿੱਖ ਦੀ ਜੇ ਪੂਰੀ ਮੰਜ਼ਿਲ ਨਹੀਂ ਹੈ ਇਹ, ਜਿਹੜੇ ਇਹ ਰਾਹ, ਇਹ ਵੀ ਰਾਹ ਦੀ ਗੱਲ ਹੈ, ਕਿਉਂਕਿ ਰਿੱਧ ਸਿੱਧ ਅਵਰਾ ਸਾਧ, ਸਿੱਖ ਨੇ ਹੋਰ ਅੱਗੇ ਜਾਣੇ, ਪਰ ਇਹ ਕਹਿੰਦੇ ਨੇ ਪ੍ਰਕਰਨ ਕੀ ਹੈ ਇੱਥੇ, ਜੇ ਰਿਧੀ ਵੀ ਲੈ ਲਈ ਸਿੱਧੀ ਲੈ ਲਈ ਅਤੇ ਨੌਂ ਖਜ਼ਾਨੇ ਨੇ ਨਿਧੀਆਂ ਨੌਂ ਮੰਨੀਆਂ ਨੇ, ਇਹ ਨੌਂ ਦੀ ਬਜਾਏ ਜਾਂ 18 ਸਿੱਧੀਆਂ ਦੀ ਬਜਾਏ ਲੱਖਾਂ ਹੀ ਕਿਉਂ ਨਾ ਪ੍ਰਾਪਤ ਹੋ ਜਾਣ। ਅਤੇ ਅੱਗੇ ਫਿਰ ਤਿਲ ਨਾ ਤੁਲਾਉਣਾ, ਤਿਲ ਜਿੰਨਾ ਵੀ ਭਾਈ ਜਿਹੜਾ ਸੀ ਤੁਲ ਨਹੀਂ ਸਕਦਾ ਨਾਮ ਦੇ ਬਰਾਬਰ, ਇਹ ਸਾਰੀਆਂ ਸ਼ਕਤੀਆਂ ਜਿੰਨੀਆਂ ਨੇ, ਨਾ ਨਾਮ ਜਪਣ ਵਾਲੇ ਦੇ ਬਰਾਬਰ, ਗੁਰਸਿੱਖ ਦੇ ਬਰਾਬਰ, ਇਹ ਸਾਰੀਆਂ ਹੇਠਾਂ ਨੇ। ਅੱਗੇ
ਦਰਸ਼ਨ ਦ੍ਰਿਸ਼ਟ ਸੰਯੋਗ ਲੱਖ, ਸ਼ਬਦ ਸੁਰਤ ਲਿਵ ਲੱਖ ਹੈਰਾਨ ਹੈ।
ਹਾਂ, ਦਰਸ਼ਨ ਦ੍ਰਿਸ਼ਟ ਸੰਯੋਗ ਲੱਖ,
ਦਰਸ਼ਨ ਦ੍ਰਿਸ਼ਟ ਸੰਯੋਗ ਲੱਖ,
ਜਦੋਂ ਦ੍ਰਿਸ਼ਟੀ ਵਿੱਚ ਨਾ ਨੇਤਰਾਂ ਦੇ ਦੁਆਰਾ ਦਰਸ਼ਨਾਂ ਦਾ ਸੰਯੋਗ ਹੋਇਆ, ਫਿਰ ਲੱਖ ਸ਼ਬਦ ਨਹੀਂ, ਲੱਖ 'ਤੇ ਵਿਸ਼ਰਾਮ ਕਰੋ, ਪੜ੍ਹੋ ਸਾਰੇ,
ਦਰਸ਼ਨ ਦ੍ਰਿਸ਼ਟ ਸੰਯੋਗ ਲੱਖ, ਸ਼ਬਦ ਸੁਰਤ ਲਿਵ ਲੱਖ ਹੈਰਾਨ।
ਹਾਂ, ਜਦੋਂ ਸ਼ਬਦ ਵਿੱਚ ਸੁਰਤ ਜੁੜ ਗਈ ਨਾ ਅਤੇ ਲਿਵ ਹੋ ਗਈ, ਇਹ ਸਾਰੀਆਂ ਜਿੰਨੇ ਅਸੀਂ ਪਾਈ ਉੱਪਰ ਦੱਸੇ ਹੋਏ ਲੱਖਾਂ ਹੈਰਾਨ ਹੋ ਰਹੇ ਨੇ, ਹਾਂਜੀ, ਇਹ ਸਮਾਧੀ ਨੂੰ ਦੇਖ ਕੇ ਜਿੰਨੇ ਪਦਾਰਥ ਕਹੇ ਨੇ ਸਾਰੇ ਉੱਪਰਲੀਆਂ ਲਾਈਨਾਂ ਵਿੱਚ।
ਗਿਆਨ ਧਿਆਨ ਸਿਮਰਨ ਅਸੰਖ, ਭਗਤ ਜੁਗਤ ਲੱਖ ਨੀਤ ਬਖਾਣਾ।
ਹਾਂ, ਕਈ ਗਿਆਨ ਆ ਜੀ ਸਾਡੇ ਕੋਲ ਜੀ, ਧਿਆਨ ਬੜਾ ਸਾਡਾ ਪੱਕਾ ਹੈ, ਜਾਂ ਹੋਈ ਕਈ ਪ੍ਰਕਾਰ ਦਾ ਸਿਮਰਨ ਆ ਸਾਡਾ, ਅਤੇ ਅਸੰਖ ਪ੍ਰਕਾਰ ਦੀ ਭਗਤੀ ਆ ਜੀ ਸਾਡੀ, ਇਹਦੀਆਂ ਜਿਹੜੀਆਂ ਜੁਗਤਾਂ ਨੇ ਇਹਨਾਂ ਦੀਆਂ ਸਾਰੀਆਂ, ਵੀ ਆ ਸਾਡੇ ਕੋਲ ਭਗਤੀ ਦੀਆਂ ਬਹੁਤ ਜੁਗਤੀਆਂ ਨੇ, ਅਤੇ ਇਹ ਜਿੰਨੀਆਂ ਲੱਖਾਂ ਨੇ ਨੇਤ ਬਖਾਣਾ, ਬਸ ਇਹ ਤਾਂ ਨੇਤ ਕਹਿੰਦੇ ਨੇ ਭਗਤੀ ਵਾਲੇ ਨੂੰ, ਜਿਹੜਾ ਬੰਦਗੀ ਵਾਲਾ ਸਿਮਰਨ ਵਾਲਾ ਨਾਮ ਜਿਹੜਾ ਨਾ, ਜਾਂ ਨਾਮੀ ਜਿਹੜਾ ਹੈਗਾ ਪਰਮੇਸ਼ਰ, ਉਹਨੂੰ ਨੇਤ ਕਹਿੰਦੇ ਨੇ, ਵੀ ਨਹੀਂ ਤੇਰਾ ਅੰਤ, ਨਹੀਂ ਤੇਰਾ ਅੰਤ, ਤੇਰੇ ਬਰਾਬਰ ਕਿਹੜੀ ਵਸਤੂ ਨੂੰ, ਰਿਧੀਆਂ ਨੂੰ ਪਾ ਕੇ ਜੋਖਦੀ ਹੈ, ਨਹੀਂ ਜੁਖ ਸਕਦੀ ਆ, ਸਿੱਧੀਆਂ ਨੂੰ ਪਾ ਕੇ ਜੋਖਦੀ ਹੈ, ਨਹੀਂ ਮਹਾਰਾਜੇ ਪਾਤਸ਼ਾਹ ਤੂੰ ਨੇਤ ਹੈ, ਕੰਪੇਅਰ ਨਹੀਂ ਕੀਤਾ ਜਾ ਸਕਦਾ ਇਹਨਾਂ ਵਸਤੂਆਂ ਦੇ ਨਾਲ। ਪਹਿਲੋਂ ਪਿਆਲਾ,
ਪਿਆਲਾ
ਸਹਿਜ ਕਰ, ਇਹ ਸਿੰਨੀਆਂ ਉੱਪਰੀਆਂ ਕਈਆਂ ਚੀਜ਼ਾਂ ਨੇ, ਪ੍ਰੇਮ ਦੇ ਪਿਆਲੇ ਤੋਂ ਸਭ ਜਿਹੜਾ ਹੈ ਥੱਲੇ ਨੇ, ਸਹਿਜ ਘਰ ਜਿਹੜਾ ਹੈਗਾ ਸੱਚਖੰਡ ਜਾਂ ਆਤਮਕ ਆਨੰਦ ਸਵੈ ਸਰੂਪ ਰੂਪੀ ਘਰ,
ਗੁਰਮੁਖ ਸੁੱਖ ਫਲ ਚੋਜ
ਵਿਡਾਣਾ, ਇਉਂ ਪੈ ਗੁਰਮੁਖਾਂ ਨੂੰ ਜਿਹੜਾ ਸੁੱਖ ਫਲ ਪ੍ਰਾਪਤ ਹੋਇਆ, ਇਹ ਚੋਜ ਜਿਹੜੇ ਉਹਨਾਂ ਦੇ ਆਚਾਰਜ ਰੂਪ ਨੇ ਇਹ ਸਾਰੇ। ਹਾਂ, ਆਚਾਰਜ ਜਿੱਥੇ ਹੋ ਜਾਏ ਨਾ ਉੱਥੇ ਵਿਆਖਿਆ ਮੁੱਕ ਜਾਂਦੀ ਹੈ, ਕਿਹੜਾ ਕਥਨ ਕਰਾਂਗੇ ਚੋਜ ਉਹਨਾਂ ਦਾ।
ਮਤ ਬੁੱਧ
ਹਾਂ ਵਾਹਿਗੁਰੂ ਵੀ ਚੋਜੀ ਹੈ, ਗੁਰੂ ਵੀ ਚੋਜੀ ਨੇ, ਗੁਰਸਿੱਖ ਨੂੰ ਵੀ ਉਹ ਚੋਜ ਦਿੰਦੇ ਨੇ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਚੋਜੀ ਹੈ ਭਾਈ ਹਰ ਪਰ ਮੇਰਾ ਚੋਜੀ ਜੀਓ। ਹਾਂਜੀ ਮਤ ਬੁੱਧ
ਸੁੱਧ ਲੱਖ ਮੇਲ ਮਿਲਾਉਣਾ।
ਹਾਂ ਫਿਰ ਜਿਹੜੀ ਹੈ ਉਹਨਾਂ ਦੀ ਜਿਹੜੀ ਮਤ ਕਿਹੜੀ ਵਿਵਹਾਰਕ ਮਤ ਹੈ ਜੀ ਗੁਰਮੁਖਾਂ ਦੀ, ਵਿਵਹਾਰ ਵਿੱਚ ਵਰਤਦੇ ਨੇ ਆਪਣੀ ਮਤ ਨਾਲ, ਅਤੇ ਬੁੱਧੀ ਜਿਹੜੀ ਆ ਉਹਨਾਂ ਦੀ ਬੜੀ ਨੇਕੀ ਵਾਲੀ, ਅਤੇ ਇਵੇਂ ਹੀ ਉਹਨਾਂ ਦੀ ਸ਼ੁੱਧੀ ਕਿਹੜੀ ਆ ਜਿਹੜੀ ਗਿਆਨ ਵਾਲੀ, ਅਤੇ ਲੱਖ ਕੌਣ ਹੈ ਕਿਹਨੂੰ ਲਿਖਣਾ, ਪਰਮੇਸ਼ਰ ਨੂੰ, ਉਸ ਨੂੰ ਜਿਹਨੂੰ ਪਾਈ ਉਹਦੇ ਮੇਲ ਵਿੱਚ ਜਦੋਂ ਆਪਣੇ ਆਪ ਨੂੰ ਮਿਲਾ ਲਿਆ ਨਾ, ਇਸ ਮਿਲੇ ਹੋਈ ਅਵਸਥਾ ਦੇ ਬਰਾਬਰ ਉੱਪਰ 'ਚ ਕਈਆਂ ਚੀਜ਼ਾਂ ਕੁਝ ਵੀ ਨਹੀਂ, ਜਿਹੜਾ ਉਹ ਮੇਲ ਵਿੱਚ ਮਿਲ ਗਿਆ ਗੁਰਮੁਖ ਜਿਹੜਾ ਸੀ। ਹਾਂਜੀ
ਜਪ ਤਪ ਸੰਜਮ ਲੱਖ ਲੱਖ ਹੋਮ ਜੱਗ ਨਈ ਵੇਦ ਕਰੋੜੀ।
ਹੁਣ ਹੋਰ ਜਪਤਾ ਵਾਸਤੇ ਸਾਧਨ ਲੋਕਾਂ ਦੇ ਕੀਤੇ ਜਿਹੜੇ ਨੇ, ਕੋਈ ਕਹਿੰਦੇ ਅਸੀਂ ਬੜੇ ਵੱਡੀ ਜਪੀ ਹਾਂ ਜੀ, ਜਪ ਕਰਦੇ ਤਾਂ ਤਮੋ ਗੁਣੀ ਜਪ ਉਹਨਾਂ ਦਾ, ਤਪ ਵੀ ਤਮੋ ਗੁਣੀ ਹੈ, ਜਲ ਧਰ ਯਾਦ ਕਰਨੇ ਤੁਹੀਆਂ ਤਪ ਲੈਣੀਆਂ, ਸੰਜਮ ਅਸੀਂ ਜੀ ਬੜੇ ਭਾਰੀ ਸੰਜਮ ਕਰ ਲਏ ਨੇ ਜਿਹੜੇ ਇੰਦਰੀਆਂ ਨੂੰ ਰੋਕ ਲਿਆ ਅਸੀਂ, ਇੱਦਾਂ ਦੇ ਲੱਖ ਜਿਹੜੀਆਂ ਚੀਜ਼ਾਂ ਕਰਤੱਵ ਕਰ ਲਏ, ਇਵੇਂ ਲੱਖਾਂ ਹੀ ਹਮਲ ਕਰ ਲਏ, ਅਤੇ ਜੱਗ ਕਰਕੇ ਜੱਗ ਕਰ ਲਏ, ਨਈ ਵੇਦ ਠਾਕਰਾਂ ਨੂੰ ਭੋਗ ਆਦਿ ਕਰਵਾ ਕੇ ਇੱਦਾਂ ਦੇ ਕਰੋੜਾਂ ਸਾਧਨ ਕਰ ਲਏ, ਕਰੋੜੀ ਪਰ ਨਾਮ ਦੇ ਸਾਧਨ ਦੇ ਬਰਾਬਰ ਨਹੀਂ ਹੋ ਸਕਦੇ। ਹਾਂ ਜਪ ਤਪ ਸੰਜਮ ਦਿਓ ਜਿਹੜੇ ਜਿੰਨੇ ਨਾ ਸਭ ਤੋਂ ਉੱਪਰ ਨਾਮ ਹੈ, ਪੁੰਨ ਦਾਨ ਜਪ ਤਪ ਜੇਤੇ ਸਭ ਤੋਂ ਹੀ ਉੱਪਰ ਨਾਮ, ਸਭ ਉੱਪਰ ਨਾਮ।
ਵਰਤ ਨੇਮ ਸੰਜਮ ਘਨੇ ਕਰਮ ਧਰਮ ਲੱਖ ਤੰਦ ਮਰੋੜੀ।
ਹਾਂ ਹੁਣ ਵਰਤ ਰੱਖ ਲਏ ਜੀ ਕਾਸੀ ਆਦਿਕਾਂ ਦੇ, ਹੋਰ ਕਰਵਾ ਚੌਥ ਵਗੈਰਾ ਰੱਖ ਲਏ, ਨੇਮ ਕਰ ਲਏ ਕਿ ਪ੍ਰਕਾਰ ਦੇ ਮੈਂ ਸਾਲ ਭਰ ਖੜ੍ਹੇ ਹੀ ਰਹਿਣਾ ਜੀ, ਨੇਮ ਕਰ ਲਿਆ ਮੈਂ ਜੁੱਤੀ ਉਹ ਨਹੀਂ ਪਾਉਣੀ ਸਾਲ ਭਰ, ਇਹੋ ਜਿਹੇ ਨੇਮ ਕਰ ਲਏ ਜਿਹੜੀ ਆ, ਹੋਰ ਜਿਹੜਾ ਸਿੰਨੇ ਨੇਮ ਕਰ ਲਿਆ ਮੈਂ ਕੇਲਾ ਛਲੀ ਨਹੀਂ ਖਾਣੀ, ਇਹੋ ਜਿਹੇ ਕਰ ਲਏ, ਅਤੇ ਸੰਜਮ ਕਰ ਲਏ ਘਣੇ, ਕਈ ਪਰਹੇਜ਼ ਰੱਖ ਲਏ ਕਈ ਪ੍ਰਕਾਰ ਦੇ, ਅਤੇ ਕਰਮ ਕਰ ਲਏ ਕਈ ਪ੍ਰਕਾਰ ਦੇ, ਅਤੇ ਆਪਾਂ ਆਪਣੇ ਸੰਸਕਾਰਾਂ ਮੁਤਾਬਕ ਧਰਮ ਕਰ ਲਏ ਹੋਏ ਜਾਏ, ਅਤੇ ਲੱਖਾਂ ਕਰ ਲਏ, ਤੰਦ ਮਰੋੜੀ, ਤੰਦ ਮਰੋੜੀ ਹੋ ਗਏ, ਡਾਗਾ ਮਰੋੜ ਕੇ ਗੰਢ ਦੇ ਕੇ ਫੂਕ ਮਾਰ ਕੇ ਦੇਤਾ ਅਗਲੇ ਨੂੰ, ਲਓ ਜੀ ਆਜ਼ਾਦੀ ਗਾਰਾ ਮੈਂ, ਅਤੇ ਇਹਨੂੰ ਬੰਨ ਲਿਓ ਕੰਨ ਨਾਲ ਬੰਨ ਲਿਓ ਜਾਂ ਬਾਂਹ ਨਾਲ ਬੰਨ ਲਿਓ, ਤੰਦ ਮਰੋੜੀ ਇਹੋ ਜਿਹੇ ਬਣੇ ਹੋਏ ਨੇ। ਹਾਂ
ਤੀਰਥ ਪੁਰਬ ਸੰਯੋਗ ਲੱਖ।
ਹਾਂਜੀ ਲੱਖਾਂ ਹੀ ਤੀਰਥਾਂ 'ਤੇ ਜੋ ਪੁਰਵੀਆਂ ਲੱਗਦੀਆਂ ਨੇ ਜਾਂ ਪੁਰਬ ਲੱਗਦੇ ਨੇ,
ਪੁੰਨ ਦਾਨ
ਉਹਨਾਂ ਦੇ ਸੰਯੋਗ ਹੋ ਜਾਣ ਭਾਵੇਂ। ਹਾਂਜੀ
ਉਪਕਾਰ ਨਾ ਓੜੀ।
ਹਾਂ ਪੁੰਨ ਕਰ ਲਏ ਤੀਰਥਾਂ, ਪੁੰਨ ਹੁੰਦਾ ਕਿਸੇ ਦਿਨ ਨੂੰ ਮੁੱਖ ਰੱਖ ਕੇ ਦਾਨ ਜਿਹੜਾ ਕਰ ਦੇਣਾ, ਜਿਵੇਂ ਸੂਰਜ ਗ੍ਰਹਿਣ ਲੱਗਿਆ ਜਾਂ ਅਸੀਂ ਪੁੰਨ ਕਰਨਾ, ਦਾਨ ਜਿਹੜਾ ਜਦੋਂ ਲੋੜਵੰਦ ਨੂੰ ਦੇ ਦੇਣਾ, ਅਤੇ ਇਹੋ ਜਿਹੇ ਉਪਕਾਰਾਂ ਜਿਹੜੇ ਨੇ ਉਪਕਾਰ ਬੇਓੜਕ ਕੀਤੇ ਜਾਣ, ਨਾ ਓੜੀ ਓੜ ਕੇ ਨਾ ਆਵੇ ਉਹਨਾਂ ਦਾ। ਹਾਂ
ਦੇਵੀ ਦੇਵ ਸਰੇਵਣੇ।
ਹਾਂ 33 ਕਰੋੜ ਦੇਵਤਿਆਂ ਨੂੰ ਜਿਹੜਾ ਅਸੀਂ ਸੇਵਾ ਕਰ ਲਈ, 9 ਕਰੋੜ ਦੇਵੀ ਵੀ ਨਹੀਂ ਰਸੁਣ ਦਿੱਤੀ ਕਹਿੰਦੇ ਅਸੀਂ, ਉਹਦੀ ਵੀ ਪੂਜਾ ਕਰ ਲਈ। ਹਾਂ
ਵਰਸ ਰਾਪ ਲੱਖ ਜੋੜ ਵਿਛੋੜੀ।
ਹਾਂ ਫਿਰ ਕਿਸੇ ਨੂੰ ਵਰ ਦੇ ਦਿੱਤਾ ਜੀ, ਉਹਨੂੰ ਜੋੜ ਲਿਆ, ਵਰ ਦੇ ਕੇ ਜੋੜਨਾ ਜੀ ਅਸੀਂ ਵਰ ਦਿੱਤਾ, ਸ਼ਰਾਪ ਦੇ ਕੇ ਵਿਛੋੜ ਦਿੱਤਾ, ਇਹੋ ਜਿਹਾ ਕੁਛ ਵੀ ਕਰ ਲਿਆ।
ਦਰਸ਼ਨ ਵਰਨ ਅਵਰਨ ਲੱਖ ਪੂਜਾ ਅਰਚਾ ਬੰਧਨ ਤੋੜੀ।
ਹਾਂ ਦਰਸ਼ਨ 6 ਦਰਸ਼ਨ ਜਿਹੜੇ ਨੇ, ਜਿਹੜੇ ਉਹ ਪਹਿਲਾਂ ਪਹੁਣੇ ਵਿਚਾਰੇ ਨੇ, ਜੋਗੀ ਜੰਗਮ ਆਦਿਕ, ਸਰੇਵੜੇ ਆਦਿਕ, ਅਤੇ ਵਰਨ 4 ਵਰਨ ਨੇ, ਬ੍ਰਾਹਮਣ ਖੱਤਰੀ ਸ਼ੂਦਰ ਵੈਸ, ਅਤੇ ਇੱਕ ਹੁੰਦੇ ਨੇ ਅਵਰਨ ਚਨਾਲ ਆਦਿਕ, ਉਹਨਾਂ ਨੀਵੀਆਂ ਹੋਰ ਜਾਤਾਂ ਜਿਹੜੀਆਂ ਗਿਣਲੀਆਂ ਨੇ। ਇਹ ਲੱਖਾਂ ਹੀ ਭਾਈ ਇਹਨਾਂ ਸਾਰੀਆਂ ਪੂਜਾ ਕਰ ਲਈ, ਅਰਚਾ ਕਰ ਲਈਆਂ। ਅਰਚਾ ਕੀ ਹੁੰਦਾ, ਕਿਸੇ ਮੂਰਤੀ ਦੇ ਮੂੰਹ ਨੂੰ ਭੋਗ ਆਦਿ ਲਾ ਦੇਣਾ, ਕੋਈ ਮਿੱਠੀ ਚੀਜ਼ ਲਾਉਣੀ, ਅਰਚਾ ਕਰਨਾ, ਦੇਵ ਦਾ ਅਰਚਾ ਕਰਨਾ, ਫੁੱਲ ਚੜ੍ਹਾ ਦੇਣੇ। ਸੋ ਇਹੋ ਜਿਹੜੇ ਅਸੀਂ ਸਾਰੇ ਬੰਧਨ ਤੋੜ ਦਿੱਤੇ।
ਲੋਕ ਵੇਦ ਗੁਣ ਗਿਆਨ ਲੱਖ, ਯੋਗ ਭੋਗ ਲੱਖ ਝਾੜ ਵਿਛੋੜੀ।
ਹਾਂ ਲੋਕ ਕ੍ਰਿਤੀ ਵੀ ਕਰ ਲਈ ਜੀ ਲੋਕ, ਅਤੇ ਵੇਦ ਵੈਦਿਕ ਰੀਤੀ ਆਦਿਕ ਦੇ ਜਿੰਨੇ ਇਹਨਾਂ ਦੇ ਗੁਣ ਗਿਆਨ ਸੀ, ਲੌਕਿਕ ਰੀਤੀਆਂ ਦੇ ਗੁਣ, ਵੈਦਿਕ ਰੀਤੀਆਂ ਦੇ ਗਿਆਨ ਆਦਿਕ, ਲੱਖਾਂ ਹੀ ਯੋਗ ਕਰ ਲਏ ਅਤੇ ਭੋਗ ਕਰ ਲਏ ਲੱਖਾਂ ਹੀ, ਅਤੇ ਝਾੜ ਪਛੋੜੀ, ਇਹਨਾਂ ਸਾਰਿਆਂ ਭੋਗਾਂ ਨੂੰ ਝਾੜ ਕੇ ਪਿੱਛੇ ਭਾਵੇਂ ਸੁੱਟ ਵੀ ਦਿੱਤੇ, ਉਹਨੂੰ ਕਹਿੰਦੇ ਅਸੀਂ ਭੋਗਾਂ 'ਤੇ ਉੱਪਰ ਹੋ ਗਏ ਹਾਂ। ਹਾਂਜੀ ਭੋਗੀ ਹੋ ਗਏ ਹਾਂ। ਹਾਂਜੀ
ਸੱਚੋਂ ਔਰ ਸਭ ਕਹਿ ਲੱਖ
ਕਿਹੋ ਕਿਹੋ
ਕਹਿੋ ਲੱਖ
ਵਿਸ਼ਰਾਮ ਠੀਕ ਕਰਾਂਗੇ ਪੜ੍ਹੋ ਸਾਰੇ ਸੱਚੋ ਔਰਾ ਸਭ ਕਿਹੋ
ਸੱਚੋ ਔਰਾ ਸਭ ਕਿਹੋ
ਲੱਖ ਸਿਆਣਪ ਸਭਾ ਥੋੜੀ
ਲੱਖ ਸਿਆਣਪ ਸਭਾ ਥੋੜੀ
ਇਹ ਸਾਰੇ ਉੱਪਰਲੇ ਸਾਧਨ ਜਿੰਨੇ ਨੇ ਨਾ ਭਾਈ ਸੱਚੇ ਨਾਮ ਤੋਂ ਔਰਾ ਉਰੇ ਹੀ ਨੇ ਉੱਪਰ ਨਹੀਂ ਹੈਗੇ ਸਭ ਕਿਹੋ ਸਭ ਕੁਝ ਜਿੰਨੇ ਨੇ ਉੱਪਰ ਕਹੇ ਨੇ ਸਾਧਨ ਜਪਤਾ ਪਾਦਕ ਪੁਣ ਜਿਹੜੇ ਨੇ ਜਗ ਆਦਿਕ ਸੋ ਉਹ ਸਾਰੇ ਹੇਠਾਂ ਹੀ ਨੇ ਉਰੇ ਹੀ ਨੇ ਲੱਖਾਂ ਹੀ ਸਿਆਣਪਾਂ ਸਾਰੀਆਂ ਉਹ ਤੋਂ ਥੋੜ੍ਹੀਆਂ ਹੀ ਨੇ ਸਭਾ ਸਾਰੀਆਂ ਹੀ ਥੋੜ੍ਹੀਆਂ ਹੀ ਨੇ ਉਹਦੇ ਬਰਾਬਰ ਨਹੀਂ ਸਹਿਜ ਸਿਆਣਪਾਂ ਲੱਖ ਹੋਏ ਘੱਟ ਹੀ ਨੇ
ਉੱਪਰ ਸੱਚ ਅਚਾਰੋਂ
ਅਚਾਰ ਚਮੋੜੀ ਅਚਾਰ
ਅਚਾਰ ਚਮੋੜੀ
ਉਂਕਲ ਲੱਗ ਗਿਆ ਬਸ ਜੇ ਅਚਾਰੋ ਕਰਾਂਗੇ ਤਾਂ ਹੋਰ ਲੱਗ ਜੂ ਸਿਉਂ ਕਰਕੇ ਸੱਚ ਭਾਈ ਸਾਰਿਆਂ ਤੋਂ ਉੱਪਰ ਹੈ ਬਾਕੀ ਜਿਹੜਾ ਸੀ ਅਚਾਰ ਚਮੋੜੀ ਹਾਂ ਸੱਚੇ ਸੱਚ ਸਾਰੇ ਕਰਮਾਂ ਦਾ ਸਰੋਮਣੀ ਹੈ ਕਰਮ ਇਹ ਜਿਹੜਾ ਸੱਚ ਨਾਲ ਮਿਲਣਾ ਹੈ ਹਾਂਜੀ ਹੋਰ ਜਪਤਾ ਪਾਤ ਖਾਲੇ ਚਮੋੜੀ ਉਹ ਨੇ ਜੀ ਐਵੇਂ ਚਮੜਾ ਰੂਪੇ ਨੇ ਹਾਂਜੀ ਇੱਕ ਪੌੜੀ ਹੋਰ ਪੜ ਲਓ ਆਉਣਾ ਹਾਂਜੀ ਓਕੇ ਚਲੋ ਹਾਂਜੀ ਪੌੜੀ ਪੜੋ ਸਤਿਗੁਰ
ਸਤਿਗੁਰ ਸੱਚਾ ਪਾਤਸ਼ਾਹ ਹੋ
ਸਤਿਗੁਰ ਸੱਚਾ ਪਾਤਸ਼ਾਹ ਜੀ ਸੱਜਣ ਸੱਚਾ ਪਾਤਸ਼ਾਹ ਹੋ
ਸੱਚਾ
ਪਾਤਸ਼ਾਹ ਦਾ ਵੀ ਪਾਤਸ਼ਾਹ ਸਾਧ ਸੰਗਤ
ਸਾਧ ਸੰਗਤ ਸੱਚ ਤਖਤ ਸੁਹੇਲਾ
ਸਾਧ ਸੰਗਤ ਜਿਹੜਾ ਉਹਨਾਂ ਦਾ ਭਾਈ ਸੱਚਾ ਤਖਤ ਹੈ ਜਿਹੜਾ ਸੁਹੇਲਾ ਸੁਖਦਾਇਕ ਹੈ ਆਨੰਦਦਾਈ ਹੈ
ਸੱਚ ਸ਼ਬਦ ਟਕਸਾਲ ਸੱਚ
ਉਹਨਾਂ ਦਾ ਸੱਚ ਸ਼ਬਦ ਉਹਨਾਂ ਦਾ ਉਪਦੇਸ਼ ਵੀ ਸੱਚਾ ਹੈ ਟਕਸਾਲ ਸੱਚ ਉਹਨਾਂ ਦੀ ਰੀਤੀ ਵੀ ਸੱਚੀ ਹੈ ਮਰਿਆਦਾ ਸੱਚੀ ਆ
ਅਸ਼ਟ ਧਾਤ ਇੱਕ ਪਾਰਸ ਮੇਲਾ
ਜਿਵੇਂ ਪਾਰਸ ਦੀ ਵੱਟੀ ਅੱਠ ਧਾਤਾਂ ਨੂੰ ਸੋਨਾ ਬਣਾ ਦਿੰਦੀ ਹੈ ਇਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਾਰਸ ਰੂਪ ਨੇ ਅੱਠ ਧਾਤਾਂ ਕਿਹੜੀਆਂ ਚਾਰੇ ਬੰਨ ਚਾਰੇ ਆਸ਼ਰਮ ਇਹਨਾਂ ਨੂੰ ਆਪਣੇ ਨਾਲ ਮੇਲ ਕੇ ਬ੍ਰਹਮ ਗਿਆਨ ਰੂਪੀ ਸੋਨਾ ਬਣਾ ਦਿੰਦੇ ਨੇ
ਸੱਚਾ ਅਵਚਲ ਰਾਜ ਹੈ
ਉਹਨਾਂ ਦਾ ਭਾਈ ਜਿਹੜਾ ਅਵਚਲ ਰਾਜ ਹੈ ਉਹਨਾਂ ਦਾ ਸੱਚਾਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ
ਸੱਚ ਮਹਿਲ ਨਵਹਾਨ ਨਵੇਲਾ
ਹਾਂਜੀ ਸੱਚ ਮਹਿਲ ਮਹਿਲ ਉਹਨਾਂ ਦਾ ਸਰੂਪ ਰੂਪੀ ਮਹਿਲ ਸੱਚਾ ਹੈ ਨਵਹਾਨ ਨਵੀਨ ਤੋਂ ਨਵੇਲਾ ਨਵੀਨ ਤੋਂ ਨਵੇਂ ਜੀ ਹਾਂਜੀ
ਸੱਚਾ ਹੁਕਮ ਵਰਤਦਾ
ਸੱਚਾ ਹੀ ਉਹਨਾਂ ਦਾ ਹੁਕਮ ਵਰਤ ਰਿਹਾ ਹੈ
ਸੱਚਾ ਅਮਰ ਸੱਚੋ ਰਸ ਕੇਲਾ
ਸੋ ਐਸਾ ਜਿਹੜਾ ਹੈ ਹੁਕਮ ਵੀ ਸੱਚਾ ਹੈ ਜਿਹੜਾ ਗੁਰੂ ਦਾ ਹੁਕਮ ਮੰਨਣ ਵਾਲੇ ਨੇ ਗੁਰੂ ਦੇ ਸਿੱਖ ਪਿਆਰੇ ਉਹਨਾਂ ਦਾ ਅਮਰ ਹੁਕਮ ਅਮਰ ਦਾ ਅਰਥ ਵੀ ਹੁਕਮ ਹੈ ਉਹਨਾਂ ਦਾ ਹੁਕਮ ਵੀ ਸੱਚਾ ਜੀ ਅੱਗੇ ਮੰਨਿਆ ਜਾਂਦਾ ਹੈ ਸੱਚੋ ਰਸ ਕੇਲਾ ਸੋ ਕੇਲਾ ਜਿਹੜਾ ਖੁਸ਼ੀ ਆਨੰਦ ਅਤੇ ਸੱਚੇ ਰਸ ਦਾ ਆਨੰਦ ਲੈਂਦੇ ਨੇ ਉਹ ਪਿਆਰੇ ਫਿਰ
ਸੱਚੀ ਸਿਫਤ ਸਲਾਹ ਸੱਚ
ਹਾਂ ਇੱਕ ਸਿਫਤ ਹੁੰਦੀ ਹੈ ਇੱਕ ਸਲਾਹ ਹੁੰਦੀ ਹੈ ਸਿਫਤ ਜਿਹੜਾ ਇਕੱਲੇ ਬੈਠ ਕੇ ਉਹਦੀ ਵਡਿਆਈ ਕਰਨੀ ਹੈ ਉਹਨੂੰ ਸਿਫਤ ਕਹਿੰਦੇ ਨੇ ਸਲਾਹ ਹੁੰਦੀ ਹੈ ਬਹੁਤਿਆਂ 'ਚ ਬੈਠ ਕੇ ਕੀਰਤਨ ਕਰ ਲੈਣਾ ਉਹ ਸਲਾਹ ਕਿਹਾ ਜਾਂਦਾ ਇਸ ਕਰਕੇ ਸਿਫਤ ਸਲਾਹ ਜਾਂ ਦੂਜੇ ਅਰਥ ਵਿੱਚ ਸਿਫਤ ਕੌਣ ਸਿਫਤੀ ਪਰਮੇਸ਼ਰ ਉਹਦੀ ਸਲਾਹ ਵਡਿਆਈ ਕਰਨੀ ਅਤੇ ਸੱਚੀ ਹਾਂ ਸੱਚ ਸਲਾਹਣ
ਅੰਮ੍ਰਿਤ ਵੇਲਾ
ਅਤੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਸੀ ਭਾਈ ਸੱਚੇ ਨੂੰ ਸਲਾਹੁਣਾ ਜਿਹੜਾ ਹੈ ਹਾਂਜੀ ਇਹ ਉਹਨਾਂ ਦੀ ਕਿਰਤਬਤਾ ਵਾ ਫਿਰ
ਸੱਚਾ ਗੁਰਮੁਖ ਪੰਥ ਹੈ
ਸੱਚਾ ਉਹਨਾਂ ਗੁਰਮੁਖਾਂ ਦਾ ਭਾਈ ਗੁਰਮੁਖਾਂ ਦਾ ਪੰਥ ਸੱਚਾ ਹੀ ਹੈ ਮਾਰਗ ਉਹਨਾਂ ਦਾ
ਸੱਚਾ ਉਪਦੇਸ਼
ਸੱਚਾ ਹੀ ਉਪਦੇਸ਼ ਹੈ
ਨਾ
ਗਰਭ ਗਹੇਲਾ ਗਰਭ ਨਾਮ ਹੰਕਾਰ ਦਾ ਗਹੇਲਾ ਗ੍ਰਸਤ ਨਹੀਂ ਹੋਏ ਉਹਦੇ 'ਚ ਹੰਕਾਰ ਵਿੱਚ ਗ੍ਰਸਤ ਨਹੀਂ ਹੋਏ ਸ਼ਾਬਾਸ਼
ਆਸਾ ਵਿੱਚ ਨਿਰਾਸ਼ਗਤ
ਆਸਾ ਵਿੱਚ ਨਿਰਾਸ਼ ਰਹਿੰਦੇ ਨੇ ਐਸੀ ਉਹਨਾਂ ਦੀ ਗਤੀ ਆ ਭਾਈ ਖੇ ਉਹਨਾਂ ਦੀ ਚਾਲ ਹੈ ਜ਼ਿੰਦਗੀ ਦੀ ਗਤ ਨਾਮ ਇੱਥੇ ਚਾਲ ਜੀਤੀ
ਹਾਂ ਸੱਚਾ ਖੇਲ
ਸੱਚਾ ਹੀ ਉਹਨਾਂ ਦਾ ਖੇਲ ਹੈ
ਮੇਲ ਸੱਚ ਖੇਲਾ
ਸੱਚਾ ਖੇਲ ਮੇਲ ਸੱਚ ਖੇਲਾ ਠੀਕ ਹੈ ਮੇਲ ਉਹਨਾਂ ਦਾ ਸੱਚਾਈ ਹੈ ਅਤੇ ਸੱਚੇ ਹੀ ਉਹਨਾਂ ਦਾ ਖੇਲ ਹੈ ਹਾਂ
ਗੁਰਮੁਖ ਸਿੱਖ ਗੁਰੂ ਗੁਰ ਚੇਲਾ
ਹਾਂ ਗੁਰਮੁਖ ਸਿੱਖ
ਗੁਰਮੁਖ ਸਿੱਖ
ਗੁਰੂ ਗੁਰ ਚੇਲਾ
ਗੁਰੂ ਗੁਰ ਚੇਲਾ
ਗੁਰਮੁਖ ਸਿੱਖ ਜਿਹੜੇ ਨੇ ਭਾਈ ਜਿਵੇਂ ਗੁਰੂ ਚੇਲਾ ਰੂਪ ਹੈ ਅਤੇ ਚੇਲਾ ਗੁਰੂ ਰੂਪ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੰਗਦ ਸਰੂਪ ਨੇ ਗੁਰੰਗ ਸਾਹਿਬ ਜੀ ਗੁਰੂ ਨਾਨਕ ਸਰੂਪ ਨੇ ਵਹਿ ਪਲਟੋ ਮਰਦ ਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਾ ਰੂਪ ਹੋਏ ਨੇ ਜੀ ਸੋ ਪੜ੍ਹ ਲਓ ਪੌੜੀ ਸਾਰੀ ਹੁਣ ਇਹ
ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚ ਤਖਤ ਸੁਹੇਲਾ ਸੱਚ ਸੱਚ ਆਖ
ਧਾਤ ਇੱਕ ਪਾਰਸ ਮੇਲਾ ਸੱਚਾ ਅਚਲ ਰਾਜ ਹੈ ਸੱਚ ਮਹਿਲ ਸੱਚਾ ਹੁਕਮ ਵਰਤਦਾ ਸੱਚਾ ਅਮਰ ਸੱਚੋ ਰਸ ਕੇਲਾ ਸੱਚੀ ਸਿਰਤ ਸਲਾਹ ਸੱਚ
ਸੱਚ ਸਲਾਹਣ ਅੰਮ੍ਰਿਤ ਵੇਲਾ ਸੱਚਾ ਗੁਰਮੁਖ ਪੰਥ ਹੈ ਸੱਚ ਉਪਦੇਸ਼ ਨਾ ਗਰਭ ਗਹਿਲਾ ਵਿੱਚ ਨਿਰਾਸ ਗਤ ਸੱਚਾ ਖੇਲ ਮੇਲ ਸੱਚ ਖੇਲਾ ਗੁਰਮੁਖ ਸਿੱਖ ਗੁਰੂ ਗੁਰ ਚੇਲਾ ਗੁਰਮੁਖ ਸਿੱਖ ਗੁਰੂ ਗੁਰ ਚੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।